ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰਾ ਹੀਯਾਰਾ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ ਗੁਰ ਨਾਮ ਦੀਓ ਰਿਨ ਲਾਥਾ ਮੇਰਾ ਹੀਯਾਰਾ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ ਗੁਰ ਨਾਮ ਦੀਓ ਰਿਨ ਲਾਥਾ ਮੇਰੇ ਮਨ ਭਾਜ ਰਾਮ ਨਾਮ ਸਭ ਅਰਥਾ ਗੁਰ ਪੂਰਾ ਹਰ ਨਾਮ ਦਿਰੜਾਇਆ ਬਿਨ ਨਾਵ ਜੀਵਨ ਬਿਰਥਾ ਰਹਾਉ ਬਿਨ ਗੁਰ ਮੂੜ ਭਏ ਹੈ ਮਨ ਮੁਖ ਤੇ ਮੋਹ ਮਾਇਆ ਨਿਤ ਫਾਥਾ ਤਿੰਨ ਸਾਧੂ ਚਰਨ ਨਾ ਸੇਵੇ ਕਬਹੂ ਤਿੰਨ ਸਭ ਜਨਮ ਅਕਥ ਜਿਨ ਸਾਧੂ ਚਰਨ ਸਾਧ ਪਾਗ ਸੇਵੇ ਤਿੰਨ ਸਫਲਿਓ ਜਨਮ ਸਨਾਥ ਮੋਹ ਕੋ ਕੀਜੈ ਦਾਸ ਦਾਸ ਦਾਸਨ ਕੋ ਹਰ ਦਇਆ ਧਾਰ ਜਗਨਨਾਥ ਹਮ ਅੰਧੁਲੇ ਗਿਆਨਹੀਨ ਅਗਿਆਨੀ ਕਿਉਂ ਚੱਲ ਹੈ ਮਾਰਗ ਪੰਥ ਹਮ ਅੰਧੁਲੇ ਕੋ ਗੁਰ ਅੰਚਲ ਦੀਜ ਜਨ ਨਾਨਕ ਚਲਹੇ ਮਿਲੰਥ ਹਮ ਅੰਧੁਲੇ ਗਿਆਨਹੀਨ ਅਗਿਆਨੀ ਕਿਉਂ ਚਲਹੇ ਮਾਰਗ ਪੰਥ ਹਮ ਅੰਧੁਲੇ ਕੋ ਗੁਰ ਅੰਚਲ ਦੀਜ ਜਨ ਨਾਨਕ ਚਲਹੇ ਮਿਲੰਥ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਗੁਰੂ ਬਾਬਾ ਜੀ ਦੇ ਪਾਵਨ ਚਰਨਾਂ ਵਿੱਚ ਅਤਿ ਨਿਮਰਤਾ ਪਿਆਰ ਅਤੇ ਸ਼ਰਧਾ ਸਿੱਧਕ ਸਹਿਤ ਆਣ ਜੁੜ ਬੈਠੇ ਮਾਣਯੋਗ ਸਤਸੰਗੀ ਜਨੋ ਸਭਨਾਂ ਨੂੰ ਜੀ ਆਇਆ। ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਇਸ ਪਵਿੱਤਰ ਸਥਾਨ 'ਤੇ ਜਿਤਨੇ ਵੀ ਦਰਸ਼ਨ ਕਰਨ ਆਏ ਉਹ ਭਾਵਨਾ ਨਾਲ ਆਸਾ ਕੀ ਵਾਰ ਕੀਰਤਨ ਸ਼ਰਵਣ ਕਰਨ ਉਪਰੰਤ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਜੁੜ ਬੈਠੇ ਹੋ, ਇਕੱਤਰ ਹੋਏ ਹੋ। ਉਹ ਪਾਵਨ ਸਥਾਨ ਜਿੱਥੇ ਪੰਜਵੇਂ ਪਾਤਸ਼ਾਹ ਮਹਾਰਾਜ ਆਪ ਬਚਨ ਕਰਦੇ ਰਹੇ ਸੰਗਤ ਨਾਲ, ਜਿੱਥੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਸੰਗਤਾਂ ਨੂੰ ਸਤਿਗੁਰਾਂ ਦੇ ਬਚਨ ਦ੍ਰਿੜ ਕਰਵਾਉਂਦੇ ਰਹੇ ਲੰਬਾ ਸਮਾਂ, ਔਰ ਹੋਰ ਅਨੇਕਾਂ ਹੀ ਮਹਾਂਪੁਰਸ਼ ਇਸ ਇਤਿਹਾਸਕ ਪਵਿੱਤਰ ਸਥਾਨ 'ਤੇ ਆਪ ਸਾਰੇ ਜੁੜ ਬੈਠੇ ਹੋ। ਮੌਸਮ ਠੰਡ ਦਾ ਦਿਨੋਂ ਦਿਨ ਗੰਭੀਰ ਹੁੰਦਾ ਚੱਲਿਆ ਜਾ ਰਿਹਾ ਹੈ। ਕਈਆਂ ਥਾਵਾਂ 'ਤੇ ਧੁੰਦ ਨੇ ਬੜੇ ਪੈਰ ਪਸਾਰੇ ਹੋਏ ਨੇ, ਬਾਵਜੂਦ ਇਸ ਦੇ ਸਤਿਗੁਰਾਂ ਨਾਲ ਪਿਆਰ ਕਰਦੇ ਹੋਇਆਂ ਪਾਲਾ ਕੱਕਰ ਬਰਫ ਵਰਸੈ ਪੀਹੀ ਗੁਰ ਦੇਖਣ ਜਾਈ, ਉਸ ਰੀਤੀ ਨੂੰ ਆਪ ਜੀ ਨੇ ਨਿਭਾਉਂਦਿਆਂ ਹੋਇਆਂ ਹਾਜ਼ਰੀ ਭਰੀ ਹੈ। ਮੈਂ ਇਹ ਭਾਵਨਾ ਰੱਖਦਾ ਸਤਿਗੁਰੂ ਕਿਰਪਾ ਕਰਨ ਆਪਣਾ ਸਭਨਾਂ ਦੀਆਂ ਹਾਜ਼ਰੀਆਂ ਆਪਣੇ ਦਰ 'ਤੇ ਪ੍ਰਵਾਨ ਕਰਨ। ਅੱਜ ਜੁੜ ਬੈਠਣ ਦੇ ਸਦਕਾ ਜੋ ਸ਼ਬਦ ਦੀ ਵਿਚਾਰ ਹੈ ਸਾਡੇ ਹਿਰਦੇ ਵਿੱਚ ਸਦੀਵੀ ਵਸ ਜਾਏ, ਔਰ ਜਿਸ ਵਿਚਾਰ ਨੇ ਇੱਕ ਯਤੀਮ ਰਾਮਦਾਸ ਨੂੰ ਧੰਨ ਧੰਨ ਰਾਮਦਾਸ ਬਣਾ ਦਿੱਤਾ, ਵਾਹਿਗੁਰੂ, ਜਿਨ੍ਹਾਂ ਨੂੰ ਵੇਖ ਕੇ ਇੱਕ ਦਿਨ ਸੱਤਾ ਜੀ ਕਹਿ ਉੱਠੇ ਪੂਰੀ ਹੋਈ ਕਰਾਮਾਤ, ਆਪ ਸਿਰਜਣਹਾਰ ਹੈ ਤਾਰੇ, ਜਿਸ ਦੀ ਬਰਕਤ ਨਾਲ ਐਸਾ ਹੋਇਆ, ਉਸ ਬਰਕਤ ਨੂੰ ਅਸੀਂ ਵੀ ਸੰਭਾਲੀਏ। ਸਤਿਗੁਰੂ ਮਹਾਰਾਜ ਗੁਰੂ ਰਾਮਦਾਸ ਜੀ ਨੇ ਅੱਜ ਇਹ ਪਾਵਨ ਸ਼ਬਦ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 696 'ਤੇ ਸੁਭਾਏਮਾਨ ਹੈ, ਚਾਰ ਪਦਾਂ ਦੇ ਵਿੱਚ ਉਚਾਰਨ ਕੀਤਾ ਹੋਇਆ, ਗਾਇਨ ਕਰਨ ਵਾਲਿਆਂ ਦੇ ਪ੍ਰਤੀ ਗੁਰੂ ਪਾਤਸ਼ਾਹ ਮਿਹਰਬਾਨ ਦਾ, ਗੁਰੂ ਰਾਮਦਾਸ ਜੀ ਮਹਾਨ ਕੀਰਤਨੀਏ ਮਹਾਨ ਰਾਗੀ, ਉਹਨਾਂ ਦਾ ਆਦੇਸ਼ ਹੈ, ਪੰਜਵੇਂ ਸਤਿਗੁਰਾਂ ਦਾ ਆਦੇਸ਼ ਹੈ, ਦਸਵੇਂ ਸਤਿਗੁਰਾਂ ਦਾ ਆਦੇਸ਼ ਹੈ, ਗਾਉਣ ਲੱਗਿਆਂ ਜੇ ਇਸ ਸ਼ਬਦ ਨੂੰ ਜੈਤਸਰੀ ਰਾਗ ਦੇ ਵਿੱਚ ਅਤੇ ਪਹਿਲੇ ਘਰ ਵਿੱਚ ਗਾਇਆ ਜਾਵੇ ਤਾਂ ਫਿਰ ਕੀ ਬਾਤ ਹੈ। ਆਰੰਭ ਦੇ ਵਿੱਚ ਮੰਗਲ ਹੈ, ਇੱਕ ਓਅੰਕਾਰ ਸਤਿਗੁਰੂ ਪ੍ਰਸਾਦ, ਕਰਤਾਰ ਇੱਕ ਹੈ ਜੋ ਇੱਕ ਰਸ ਸਰਬ ਵਿਆਪਕ ਹੈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੋ ਜਾਣਿਆ ਜਾਂਦਾ ਹੈ, ਜੋ ਆਪ ਵੀ ਸੱਤ ਹੈ ਅਤੇ ਜਾਣਿਆ ਵੀ ਜਾਂਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੁਆਰਾ। ਕਿਉਂਕਿ ਇੱਥੋਂ ਰਾਗ ਆਰੰਭ ਹੋ ਰਿਹਾ ਹੈ ਜੈਤਸਰੀ, ਇਸ ਲਈ ਮੰਗਲ ਵੀ ਹੈ ਦਰਜ ਹੋਇਆ, ਜਿਵੇਂ ਕਿ ਆਮ ਤੌਰ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਲੀ ਤਰਤੀਬ ਹੈ, ਤਕਨੀਕ ਹੈ। ਔਰ ਰਹਾਉ ਦੀਆਂ ਪੰਕਤੀਆਂ ਵਿੱਚ ਹਜ਼ੂਰ ਨੇ ਬਚਨ ਕੀਤਾ, ਮੇਰੇ ਮਨ ਭਜ ਰਾਮ ਨਾਮ ਸਭ ਅਰਥਾ, ਗੁਰਪੂਰੈ ਹਰਿ ਨਾਮ ਦਿਰੜਾਇਆ, ਬਿਨ ਨਾਮੈ ਜੀਵਨ ਬਿਰਥਾ। ਮਨ ਨੂੰ ਸੰਬੋਧਨ ਕਰਦਿਆਂ ਹੋਇਆਂ ਆਖਿਆ, ਹੇ ਮੇਰੇ ਮਨ ਭਜ, ਭਜਨ ਤੋਂ ਭਾਵ ਸ਼ਰਨ ਵਿੱਚ ਆ ਜਾਣਾ, ਭਜਨ ਤੋਂ ਭਾਵ ਹੈ ਮੁਕੰਮਲ ਰੂਪ ਦੇ ਵਿੱਚ ਸਮਰਪਿਤ ਹੋ ਕੇ ਜੁੜ ਜਾਣਾ। ਕਿਸ ਨੂੰ ਭਜ? ਰਾਮ ਨਾਮ, ਰਾਮ ਤੋਂ ਭਾਵ ਹੈ ਜੋ ਸਰਬ ਵਿਆਪਕ ਹੈ, ਜਿਸ ਨੂੰ ਇੱਕ ਓਅੰਕਾਰ ਆਖਿਆ ਗਿਆ। ਉਸ ਦਾ ਨਾਮ, ਉਸ ਦੀ ਯਾਦ, ਉਸ ਦੇ ਗੁਣ, ਉਸ ਦਾ ਧਿਆਨ ਤੂੰ ਗ੍ਰਹਿਣ ਕਰ, ਧਾਰਨ ਕਰ, ਹਿਰਦੇ ਕਰਕੇ ਧਾਰਨ ਕਰ, ਸਮਰਪਿਤ ਹੋ ਕੇ ਧਾਰਨ ਕਰ। ਹੁਣ ਸ਼ਾਇਦ ਤੇਰੇ ਅੰਦਰ ਇਹ ਸਵਾਲ ਹੋਵੇ ਕਿ ਕਿਉਂ ਕਰਾਂ, ਅਤੇ ਹਜ਼ੂਰ ਕਹਿੰਦੇ ਨੇ ਕਿਉਂ ਨਾ ਕੀਤਾ ਜਾਵੇ। ਤੇਰਾ ਇਹ ਸਵਾਲ ਹੈ ਹੀ ਐਵੇਂ ਜਿਹਾ ਹੈ ਕਿ ਕੀ ਮਿਲੇਗਾ, ਸਵਾਲ ਕਰਨਾ ਅਤੇ ਇਹ ਕਰਕੇ ਕੀ ਨਹੀਂ ਮਿਲੇਗਾ। ਹਰ ਚੇ ਅਸਤੇ ਅਰਜ਼ ਦੌੜ ਤੇ ਯਾਦੇ ਖੁਦਾਸਤ, ਮਾਣਯੋਗ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ। ਦੋ ਜਹਾਨਾਂ ਦੀ ਕਿਹੜੀ ਵਸਤੂ ਹੈ ਜਿਹੜੀ ਰੱਬੀ ਯਾਦ ਦੇ ਨਾਲ ਨਹੀਂ ਜੁੜੀ ਹੋਈ, ਸਭ ਕੁਝ ਉਸ ਦੀ ਯਾਦ ਨਾਲ ਜੁੜਿਆ ਹੋਇਆ। ਹਰ ਚੇ ਅਸਤੇ ਅਸ ਦੌੜ ਤੇ ਯਾਦੇ ਖੁਦਾਸਤ, ਖੁਦਾ ਦੀ ਯਾਦ ਨਾਲ ਜੁੜਿਆ ਹੈ। ਤਾਂ ਤੇ ਭਜ ਰਾਮ ਨਾਮ ਸਭ ਅਰਥਾ, ਸਭ ਕੁਛ ਦੇ ਵਾਸਤੇ, ਸਾਰੀਆਂ ਲੋੜਾਂ ਨੂੰ ਜੋ ਪੂਰਨ ਕਰਦਾ ਹੈ ਰਾਮ ਨਾਮ। ਫਿਰ ਕਿਉਂ ਨੇ ਗੁਰ ਪੂਰੇ ਹਰਿ ਨਾਮ ਦ੍ਰਿੜਾਇਆ, ਸਾਡੇ ਤੇ ਇਹੀ ਕਿਰਪਾ ਹੋਈ ਹੈ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਤੋਂ ਭਾਵ ਲਿਆ ਜਾ ਸਕਦਾ ਹੈ, ਉਹਨਾਂ ਨੇ ਸਾਡੇ ਤੇ ਕਿਰਪਾ ਕੀਤੀ। ਜਾਂ ਗੱਲ ਕੇਵਲ ਉਹਨਾਂ ਦੇ ਤੱਕ ਹੀ ਸੀਮਤ ਨਹੀਂ ਹੈ, ਕਹਿੰਦੇ ਨੇ ਜਿਨ੍ਹਾਂ ਦੇ ਉੱਪਰ ਵੀ ਇਹ ਕਿਰਪਾ ਹੋਈ, ਗੁਰਪੂਰਾ ਹਰਿ ਨਾਮ ਦ੍ਰਿੜਾਇਆ, ਜਿਨ੍ਹਾਂ ਨੂੰ ਗੁਰੂ ਪਾਤਸ਼ਾਹ ਨੇ ਹਿਰਦੇ ਵਿੱਚ ਰੱਬੀ ਯਾਦ ਦ੍ਰਿੜ ਕਰਵਾ ਦਿੱਤੀ, ਹਿਰਦੇ ਵਿੱਚ ਟਿਕਾ ਦਿੱਤੀ, ਉਹਨਾਂ ਦੇ ਪ੍ਰਤੀ ਕੀ ਹੋਇਆ, ਜੀਵਨ ਦੀਆਂ ਬਾਕੀ ਸਾਰੀਆਂ ਲੋੜਾਂ ਹੀ ਉਹਨਾਂ ਦੀਆਂ ਪੂਰੀਆਂ ਹੋ ਗਈਆਂ। ਜਾਂ ਦੂਜੇ ਲਫਜ਼ਾਂ ਵਿੱਚ ਇਉਂ ਆਖਿਆ ਜਾਂਦਾ, ਲੋੜ ਕਿਸੇ ਚੀਜ਼ ਦੀ ਬਾਕੀ ਰਹੀ ਨਾ, ਲੋਕ ਦੇ ਸੁੱਖ ਵੀ ਮਿਲ ਗਏ, ਪਰਲੋਕ ਦੇ ਸੁੱਖ ਵੀ ਮਿਲ ਗਏ। ਅਤੇ ਫਿਰ ਹਜ਼ੂਰ ਕਹਿਣ ਲੱਗੇ, ਬਿਨ ਨਾਵੇਂ ਜੀਵਨ ਬਿਰਥਾ। ਹੁਣ ਤੁਸੀਂ ਪ੍ਰਤੀਤ ਨਹੀਂ ਕਰੋਗੇ ਕਿ ਜਿਸ ਨੂੰ ਪ੍ਰਾਪਤ ਕਰਕੇ ਜ਼ਿੰਦਗੀ ਦੀਆਂ ਸਾਰੀਆਂ ਲੋੜਾਂ ਪੂਰੀਆਂ ਹੋ ਜਾਂਦੀਆਂ ਨੇ, ਸਭ ਕੁਛ, ਲੋਕ ਸਫਲ ਹੋ ਜਾਂਦਾ ਹੈ, ਪਰਲੋਕ ਸਫਲ ਹੋ ਜਾਂਦਾ ਹੈ, ਜੇ ਅਸੀਂ ਉਸ ਦੇ ਨਾਲ ਜੁੜੀਏ ਹੀ ਨਾ ਤਾਂ ਸਾਡੇ ਜੀਵਨ ਵਿੱਚ ਬਾਕੀ ਕੀ ਰਹੇਗਾ। ਫਿਰ ਇਉਂ ਸਮਝ ਲੈਣਾ, ਬਿਨ ਨਾਵੇਂ ਜੀਵਨ ਬਿਰਥਾ, ਰੱਬੀ ਯਾਦ ਤੋਂ ਬਿਨਾਂ ਜੀਵਨ ਸਭ ਅਜਾਈ ਹੈ, ਅਜਾਈ ਫਜ਼ੂਲ ਹੈ, ਬਿਲਕੁਲ ਵੇਸਟ ਆਫ ਟਾਈਮ ਹੀ ਨਹੀਂ ਹੈ, ਵੇਸਟ ਆਫ ਲਾਈਫ ਹੈ। ਫਿਰ ਮੈਨੂੰ ਮਾਣਯੋਗ ਭਾਈ ਸਾਹਿਬ ਹੋਰਾਂ ਦਾ ਵਾਕ ਚੇਤੇ ਆਇਆ, ਕਹਿਣ ਲੱਗੇ ਉਹਨਾਂ ਲੋਕਾਂ ਦਾ ਹਾਲ ਇਵੇਂ ਹੈ ਕਿ ਉਹ ਰੋਂਦਿਆਂ ਆਏ ਅਤੇ ਇੱਕ ਦਿਨ ਰੋਂਦਿਆਂ ਚਲੇ ਗਏ। ਅਫਸੋਸ ਦਣੀ ਆਮਦ ਸ਼ੁੱਧ ਕਾਰ ਨਾ ਸਾਖਤ, ਕਹਿਣ ਲੱਗੇ ਅਫਸੋਸ ਨਹੀਂ ਉਹਨਾਂ ਦੇ ਬਾਬਤ, ਆਮਦ ਸ਼ੁੱਧ ਉਹਨਾਂ ਦਾ ਆਉਣਾ ਹੋਇਆ, ਮਨੁੱਖਾ ਜੀਵਨ ਉਹਨਾਂ ਨੂੰ ਪ੍ਰਾਪਤ ਹੋਇਆ, ਪਰ ਕਾਰ ਨਾ ਸਾਖਤ, ਸਵਾਰਿਆ ਕੁਛ ਵੀ ਨਾ ਉਹਨਾਂ ਨੇ, ਰੋਂਦਿਆਂ ਆਏ ਰੋਂਦਿਆਂ ਚਲੇ ਗਏ। ਤੁਸੀਂ ਪਿਛਲੇ ਪਾਸੇ ਦੇਖਦੇ ਹੋ ਅੱਜ ਕਿਤਨੀਆਂ ਸੁੰਦਰ ਪੰਗਤੀਆਂ, ਸਦਾ ਹੀ ਸੁੰਦਰ ਹੁੰਦੀਆਂ ਨੇ। 52 ਅੱਖਰੀ ਦੇ ਵਿੱਚੋਂ ਇੱਕ ਪਾਵਨ ਸ਼ਲੋਕ ਪੜ੍ਹਨਾ ਧਿਆਨ ਨਾਲ, ਆਤਮ ਰਸ ਜੇ ਜਾਣਿਆ ਹਾਰੇ ਰੰਗ ਸਹਿਜੇ ਮਾਣ, ਜਿਨ੍ਹਾਂ ਨੇ ਜਾਣਿਆ ਅਤੇ ਜਾਣ ਕੇ ਉਸਨੂੰ ਮਾਣਿਆ। ਦੋ ਗੱਲਾਂ ਨਾਲ ਨੇੜੇ ਨੇੜੇ ਨੇ, ਜਾਣਨਾ ਅਤੇ ਮਾਨਣਾ, ਜਾਣਨਾ ਅਤੇ ਮਾਣਨਾ। ਅਸੀਂ ਲੋਕ ਜਿਹੜੇ ਬਹੁਤੇ ਹਾਂ ਨਾ, ਅਸੀਂ ਜਾਣਨ ਵਾਲੇ ਪਾਸੇ ਤੁਰਦੇ ਹੀ ਘੱਟ ਹਾਂ, ਬਹੁਤ ਘੱਟ ਤੁਰਦੇ ਹਾਂ, ਜਾਣਨ ਦਾ ਯਤਨ ਨਹੀਂ ਕਰਦੇ, ਅਸੀਂ ਸਿਰਫ ਮੰਨਦੇ ਹਾਂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਬਤ ਵੀ ਨਾ, ਜਦੋਂ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੰਨਣ ਵਾਲੇ ਕਿਤੇ ਭਟਕਦੇ ਵੇਖੇ ਜਾਂਦੇ ਨੇ, ਅਤੇ ਸਿਆਣੇ ਲੋਕ ਕਹਿੰਦੇ ਨੇ ਬਸ ਮੰਨਦੇ ਨੇ, ਜਾਣਦੇ ਨਹੀਂ ਹੈ। ਸਤਿਗੁਰੂ ਕਿਰਪਾ ਕਰਨ ਮਹਾਰਾਜ ਸੱਚੇ ਪਾਤਸ਼ਾਹ, ਅਸੀਂ ਸਾਰੇ ਜਾਣੀਏ ਗੁਰੂ ਕਾ ਵਚਨ ਕੀ ਹੈ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਨੂੰ ਕੀ ਆਖਦੇ ਨੇ, ਅਸੀਂ ਸਾਰੇ ਜਾਣੀਏ। ਅਤੇ ਅਗਲੀ ਬਾਤ, ਜੇ ਜਾਣ ਲਈਏ ਅਸੀਂ ਤਾਂ ਫਿਰ ਅਸੀਂ ਮੰਨ ਲਈਏ, ਭਾਵ ਉਸ ਨੂੰ ਮਾਣੀਏ। ਅੱਜ ਇਹ ਸ਼ਬਦਾਵਲੀ ਦਿੱਤੀ, ਜਾਣਿਆ ਅਤੇ ਮਾਣਿਆ। ਸ਼ੇਖ ਸਾਦੀ ਮਹਾਨ ਬਜ਼ੁਰਗ ਹੋਇਆ, ਸੁੰਦਰ ਬਚਨ ਉਸਨੇ ਆਖੇ, ਕਹਿਣ ਲੱਗੇ, ਦੋ ਕਸ ਮਰਦੰਦ ਵਾ ਤਹੱਸੁਰ ਬੁਰਦੰਦ, ਦੋ ਵਿਅਕਤੀ ਮਰ ਗਏ ਆਪਣੀਆਂ ਖੁਆਹਿਸ਼ਾਂ ਨਾਲ ਲੈ ਕੇ ਚਲੇ ਗਏ। ਹੁਣ ਤੁਸੀਂ ਅੰਦਾਜ਼ਾ ਕਰ ਸਕਦੇ ਹੋ, ਜਿਹੜੇ ਬੰਦਿਆਂ ਦੀਆਂ ਖੁਆਹਿਸ਼ਾਂ ਪੂਰੀਆਂ ਨਾ ਹੋਈਆਂ ਹੋਣ, ਕਿਵੇਂ ਰੋਂਦੇ ਰੋਂਦੇ ਪਛੋਤਾਉਂਦੇ ਜਾਂਦੇ ਨੇ। ਕਹਿਣ ਲੱਗੇ, ਕਿਹਨਾਂ ਦੋਵਾਂ ਦੀ ਗੱਲ ਕੀਤੀ? ਯਕੇ ਆ ਕੇ ਦਾਸ਼ਤ ਵਰਨਾ ਖੁਰਦ ਹੈ। ਪਹਿਲੇ ਤਾਂ ਉਹ ਲੋਕ ਨੇ ਜਿਨ੍ਹਾਂ ਨੇ ਜੋੜਿਆ 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 ਅਤੇ ਖਾਧਾ ਨਾ। ਕਹਿਣ ਲੱਗੇ ਦੂਸਰੇ, ਦੀਗਰੇ ਆ ਕਿ ਦਾਨਿਸ਼ਤ ਵਰਨਾ ਕਰਦ ਹੈ। ਦੂਸਰੇ ਉਹ ਲੋਕ ਨੇ ਜਿਨ੍ਹਾਂ ਨੇ ਜਾਣ ਲਿਆ, ਜਿਨ੍ਹਾਂ ਨੂੰ ਸੋਝੀ ਹੋ ਗਈ, ਦਾਨਿਸ਼ਤ ਵਾਨਾ ਕਰਦ ਹੈ। ਪਰ ਜਿਵੇਂ ਹੁਕਮ ਹੋਇਆ ਸੀ ਨਾ, ਜਿਵੇਂ ਗਿਆਨ ਪ੍ਰਾਪਤ ਹੋਇਆ ਸੀ ਨਾ, ਉਵੇਂ ਕਰ ਨਾ ਸਕੇ, ਉਵੇਂ ਕਮਾਈ ਨਾ ਕਰ ਸਕੇ, ਉਵੇਂ ਚੱਲ ਨਾ ਸਕੇ। ਹੁਣ ਅਸੀਂ ਅੰਦਾਜ਼ਾ ਕਰ ਸਕਦੇ ਹਾਂ, ਭਲੀ ਪ੍ਰਕਾਰ ਪਹਿਲੀ ਉਮਰ ਦੇ ਵਿੱਚ ਅਸੀਂ ਕਹਿੰਦੇ ਹਾਂ, ਜਦੋਂ ਜਵਾਨੀ ਹੈ ਵੀ ਤਕੜੇ ਹੋ ਕੇ ਕਮਾਓ, ਬਈ ਇੱਥੇ ਨਹੀਂ ਪੂਰੀ ਪੈਂਦੀ ਅਤੇ ਬਾਹਰ ਦੇ ਪ੍ਰਦੇਸ਼ਾਂ ਵਿੱਚ ਭੱਜ ਜਾਓ, ਮਾਪੇ ਛੱਡੇ, ਪਰਿਵਾਰ ਛੱਡੇ, ਨਿਆਣਿਆਂ ਨੂੰ ਰੋਂਦਿਆਂ ਛੱਡਿਆ ਅਤੇ ਤੁਰ ਪਏ ਪ੍ਰਦੇਸ਼ਾਂ ਵਿੱਚ। ਹੱਡ ਭਨਵੀਆਂ ਕਮਾਈਆਂ ਕੀਤੀਆਂ, ਅਸਟੈਬਲਿਸ਼ਮੈਂਟ ਕਰਨੀ, ਬਾਹਰਲੇ ਮੁਲਕਾਂ ਵਿੱਚ ਜਾ ਕੇ, ਮਾੜੀ ਮੋਟੀ ਗੱਲ ਤਾਂ ਨਹੀਂ ਹੁੰਦੀ ਨਾ। ਪਰਿਵਾਰਾਂ ਨੂੰ, ਬੱਚਿਆਂ ਨੂੰ ਸੱਦਿਆ ਅਤੇ ਟਿਕਾਇਆ, ਲੇਕਿਨ ਇਹ ਸਭ ਕੁਝ ਕਰਦਿਆਂ ਕਰਦਿਆਂ ਇੱਕ ਦਿਨ ਅਚਾਨਕ ਹੀ ਆ ਗਿਆ, ਹਾਂਜੀ, ਬਾਜ ਪਰੇ ਤਿੰਨ ਰੱਬ ਦੇ ਕੇਲਾਂ ਵਿਸਰੀਆਂ, ਹੈਂ, ਇਹੋ ਜਿਹਾ ਸਮਾਂ ਆ ਗਿਆ। ਉਹ ਜਿਸ ਵੇਲੇ ਨਾ, ਫਿਰ ਇਹੋ ਜਿਹਾ ਸਮਾਂ ਕਿਤੇ ਅਚਾਨਕ ਆ ਗਿਆ, ਅਤੇ ਫਿਰ ਹੱਥ ਮਲਣ ਤੋਂ ਬਾਅਦ ਬਿਨਾਂ ਕੀ ਰਹਿ ਜਾਂਦਾ? ਹੱਦ ਹੋ ਗਈ, ਮੈਂ ਸਾਰੀ ਉਮਰ ਯਾਰ ਕਮਾਉਂਦਾ ਹੀ ਰਿਹਾ, ਕਮਾਉਂਦਾ ਹੀ ਰਿਹਾ, ਹੁਣ ਖਾਣ ਦਾ ਵੇਲਾ ਆਇਆ ਸੀ, ਸਮਾਂ ਨਹੀਂ ਬਣਿਆ। ਕਹਿਣ ਲੱਗੇ, ਇਹ ਮਨੁੱਖ ਰੋਂਦੇ ਜਾਂਦੇ ਨੇ, ਪਰੇਸ਼ਾਨ ਹੁੰਦੇ ਜਾਂਦੇ ਨੇ। ਦੂਸਰੇ ਉਹ ਲੋਕ ਨੇ ਚੰਗੇ ਭਾਗਾਂ ਨਾਲ, ਜਿਨ੍ਹਾਂ ਨੇ ਜਾਣ ਲਿਆ ਧਰਮ ਕੀ ਹੈ, ਸੱਚ ਕੀ ਹੈ, ਪਰ ਧਰਮ ਨੂੰ ਮਾਣਿਆ ਨਹੀਂ ਹੈ, ਧਰਮ ਨੂੰ ਮਾਣ ਨਹੀਂ ਸਕਿਆ। ਜੇ ਸਾਡੇ ਬਾਬਤ ਕਿਸੇ ਨੂੰ ਸ਼ਿਕਾਇਤ ਹੈ, ਜਾਂ ਸਾਨੂੰ ਸਾਡੇ ਭਾਈਆਂ ਨੂੰ ਹੀ ਸਾਡੇ ਜੀਵਨ ਦੇ ਬਾਬਤ ਸ਼ਿਕਾਇਤ ਹੈ ਕਿ ਅਸੀਂ ਗੁਰੂ ਕੇ ਹੋ ਕੇ, ਮਹਾਰਾਜ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਵਾਲੇ ਹੋ ਕੇ ਵੀ ਅਸੀਂ ਕਿਤੇ ਕਿਤੇ ਭਟਕਦੇ ਹਾਂ, ਸਾਰਿਆਂ ਦੀ ਬਾਤ ਨਹੀਂ, ਕੁਝ ਕੁ ਅਸੀਂ ਭਟਕਦੇ ਹਾਂ, ਅਤੇ ਫਿਰ ਕਿਉਂ ਭਟਕਦੇ ਹਾਂ? ਕਹਿਣ ਲੱਗੇ, ਇਹ ਬਦਕਿਸਮਤੀ ਹੈ ਕਿ ਅਸੀਂ ਗੁਰੂ ਵਾਲੇ ਹੋ ਕੇ, ਗੱਲ ਨੂੰ ਸਮਝ ਕੇ ਵੀ ਅਸੀਂ ਉਸਨੂੰ ਮਾਣਨ ਦਾ ਯਤਨ ਨਹੀਂ ਕੀਤਾ, ਜੀਵਨ ਵਿੱਚ ਧਾਰਨ ਦਾ ਯਤਨ ਨਹੀਂ ਕੀਤਾ। ਔਰ ਪੰਚਮ ਪਾਤਸ਼ਾਹ ਹਜ਼ੂਰ ਨੇ ਕੀ ਆਖਿਆ? ਤੁਸੀਂ ਸਾਰੇ ਸਨਮੁੱਖ ਬੈਠੇ ਹੋਏ ਪੜ੍ਹ ਰਹੇ ਹੋ, ਸਾਰੇ ਬੋਲੋ ਪਿਆਰ ਨਾਲ, ਆਤਮ ਰਸ ਜੇ ਜਾਣਿਆ ਹਰ ਰੰਗ ਸਹਿਜੇ ਮਾਨ। ਫਿਰ ਕੀ ਆਖਿਆ ਪਾਤਸ਼ਾਹ ਨੇ? ਨਾਨਕ ਧੰਨ 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 ਜਾਨ, ਬੋਲੋ ਸਾਰੇ, ਨਾਨਕ ਧੰਨ 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 ਜਾਨ, ਨਾਨਕ ਧੰਨ 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 ਜਾਨ, ਆਏ ਤੇ ਪਰਵਾਨ, ਤਿੰਨ ਧੰਨ ਜਾਣੇ ਦੀ ਮਾਂ, ਆਏ ਸਫਲ ਸੇ। ਪਰ ਜੇ ਵਿਸਰਿਆ ਜਿਨ ਨਾਮ ਤੇ ਭੋਏ ਭਾਰਤੀ ਹੈ, ਬਿਨ ਨਾਮ ਹੈ ਜੀਵਨ ਬਿਰਥਾ। ਸਤਿਗੁਰੂ ਮਹਾਰਾਜ ਗੁਰੂ ਰਾਮਦਾਸ ਸਾਹਿਬ ਨੇ, ਮੈਨੂੰ ਤਾਂ ਇਉਂ ਜਾਪਦਾ ਹੈ, ਜਿਹੜੀ ਰੱਬੀ ਬਾਤ ਹੈ ਨਾ, ਦਰਗਾਹੀ ਬਾਤ ਹੈ, ਸੋ ਤੋ ਹੈ, ਉਹ ਤਾਂ ਨੰਬਰ ਵਨ ਹੈ, ਅਵਲ ਹੈ। ਲੇਕਿਨ ਉਸ ਰੱਬੀ ਦਾਤ ਨੂੰ ਕਰਤਾਰ ਨੇ, ਵਾਹਿਗੁਰੂ ਨੇ, ਗੁਰੂ ਨੇ ਵਰਤਾਇਆ ਕਿਵੇਂ? ਸੰਸਾਰ ਦੇ ਵਿੱਚੋਂ ਨਾ ਸਾਰਾ ਕੁਝ ਜਣਾਉਣਾ ਵੀ ਜ਼ਰੂਰੀ ਹੁੰਦਾ ਹੈ ਦੂਜਿਆਂ ਦਾ। ਜਦ ਤੱਕ ਮਨ ਪਤੀਜੇਗਾ ਨਹੀਂ ਬਈ ਇਹ ਸਾਡੇ ਨਾਲੋਂ ਵਧੀਆ ਹੈ, ਤਾਂ ਮੰਨੇਗਾ ਕੌਣ? ਅਸੀਂ ਸੁਣਦੇ ਹਾਂ ਨਾ ਸਵਾਈਆਂ ਦੇ ਵਿੱਚ, ਅੱਜ ਅੰਮ੍ਰਿਤ ਵੇਲੇ ਵੀ ਸਰਵਣ ਕਰਵਾਇਆ ਜਾ ਰਿਹਾ, ਅਸੀਂ ਮੇਰੇ ਪਿਆਰੇ ਵੀਰ ਗੁਰਮੁਖ ਵੀਰ ਚੇਤੇ ਕਰਵਾ ਰਹੇ ਸਨ ਵਾਰ ਵਾਰ, ਸਭ ਵਿਧ ਮਾਣਿਓ ਮਾਣਿਓ ਮਨ ਤਬ ਹੀ ਭਇਓ ਪ੍ਰਸੰਨ। ਐਵੇਂ ਨਹੀਂ, ਸਭ ਵਿਧ ਮਾਣਿਓ ਮਨ, ਹਰ ਤਰ੍ਹਾਂ ਕਰਕੇ ਮਨ ਮੰਨਿਆ ਜਿਸ ਵੇਲੇ ਤਬ ਹੀ ਭਇਓ ਪ੍ਰਸੰਨ, ਰਾਜ ਯੋਗ ਤਖਤ ਦੀਨ ਗੁਰ ਰਾਮਦਾਸ। ਕੇਵਲ ਉਹਨਾਂ ਦਾ, ਤੀਜੇ ਪਾਤਸ਼ਾਹ ਦਾ ਆਪਣਾ ਹੀ ਮਨ ਨਹੀਂ ਮੰਨਿਆ, ਬਲਕਿ ਸਮੂਹ ਸੰਗਤ ਦਾ ਮਨ ਮੰਨ ਗਿਆ ਵੀ ਹਾਂ ਯੋਗ ਇਹੀ ਨੇ। ਹੈ ਤਾਂ ਪਾਈ ਦਾਤ ਇਲਾਹੀ ਸੀ ਨਾ ਬਾਤ, ਬਾਤ ਤਾਂ ਉਹ ਚਲੀ ਆ ਰਹੀ ਸੀ। ਮੈਂ ਕੀ ਕਹਿ ਰਿਹਾ ਸਾਂ, ਮੈਂ ਅਰਜ਼ ਕਰਨ ਜਾ ਰਿਹਾ ਸਾਂ, ਪਿਆਰੇ ਰਾਮਦਾਸ, ਅਸੀਂ ਇਹ ਪੱਖ ਕਦੀ ਨਹੀਂ ਸ਼ਾਇਦ ਭੁਲਾ ਸਕਾਂਗੇ, ਜਿਹੜੀਆਂ ਅਸੀਂ ਜਿਹੜੀ ਗੱਲ ਅਸੀਂ ਸੁਣਦੇ ਹਾਂ ਕਿ ਚੂਨਾ ਮੰਡੀ ਦੀਆਂ ਗਲੀਆਂ ਦੇ ਵਿੱਚ ਘੁੰਗਣੀਆਂ ਵੇਚਿਆ ਕਰਦੇ ਸਨ, ਨਾਨੀ ਜੀ ਬਸੜ ਕੇ ਗਿੱਲਾਂ ਲੈ ਆਏ, ਅਤੇ ਉਹ ਵੀ ਵਿਚਾਰੇ ਇੰਨੇ ਅਮੀਰ, ਉਹਨਾਂ ਨੇ ਵੀ ਛੋਲੇ ਉਬਾਲ ਕੇ ਦੇ ਦਿੱਤੇ, ਪੁੱਤਰ ਤੂੰ ਘੁੰਗਣੀਆਂ ਵੇਚ ਲਿਆ ਕਰ ਜਾ ਕੇ ਗਲੀਆਂ ਵਿੱਚ। ਵਾਹ, ਕਿੰਨੀ ਕੁ ਅਮੀਰੀ ਹੈ! ਲੇਕਿਨ ਉਹ ਅਮੀਰੀ ਕਿੰਨੀ ਵੱਡੀ ਹੈ ਕਿ ਅੱਜ ਵੀ ਮੁਦਤਾਂ ਬੀਤ ਗਈਆਂ, ਸੈਂਕੜੇ ਵਰੇ ਬੀਤ ਗਏ, ਅਤੇ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਰਲ 'ਤੇ ਮੱਥਾ ਰਗੜਦੇ ਹੋਏ ਪ੍ਰੇਮੀ ਆਖਣ, ਗੁਰੂ ਰਾਮਦਾਸ ਤੇਰੀ ਆਸ, ਗੁਰੂ ਰਾਮਦਾਸ ਤੇਰੀ ਆਸ। ਜੀਵਨ ਅਵਸਥਾ ਦਾ ਫਰਕ ਨਹੀਂ ਹੈ। ਹਮਾਂ ਸਾਜ ਦਸਦਾਂ ਬਸ ਸਿਦਕੇ ਜ਼ਮੀਰ, ਚੇ ਆਲਾ ਚੇ ਅਦਨਾ ਚੇ ਸ਼ਾਹ ਚੇ ਫਕੀਰ, ਸਾਰੇ ਹੀ ਮੱਥਾ ਟੇਕਦੇ ਪਏ ਨੇ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ, ਕੀ ਵੱਡਾ ਹੈ ਕੀ ਛੋਟਾ ਹੈ। ਸੁਭਾਅ ਹੁੰਦੇ ਨੇ ਨਾ, ਸਾਡੇ ਸੁਭਾਅ ਵਿੱਚ ਥੋੜ੍ਹੀ ਜਿਹੀ ਤੀਖਣਤਾ ਜ਼ਿਆਦਾ, ਅਸੀਂ ਛੇਤੀ ਕੀਤੀਆਂ ਕਿਸੇ ਨੂੰ ਸਮਝਦੇ ਕੁਝ ਨਹੀਂ ਆ। ਕਹਿੰਦੇ ਨੇ ਪੰਜਾਬੀ ਸੁਭਾਅ ਹੈ, ਐਂ ਗੱਲ ਆਖੀ ਜਾ ਸਕਦੀ ਹੈ? ਕਿੱਥੇ ਕੋਈ ਇੱਕ ਦੂਜੇ ਨੂੰ ਪੱਲੇ ਬਣਦਾ? ਕੋਈ ਨਹੀਂ ਪੱਲੇ ਬਣਦਾ। ਲੇਕਿਨ ਜਿਹੜੇ ਕਿਸੇ ਨੂੰ ਪੱਲੇ ਨਾ ਬਣਦੇ ਹੋਣ ਨਾ, ਇੱਥੇ ਵੇਖਿਓ ਜੀ ਮਹਾਰਾਜ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਆ ਕੇ ਅਤੇ ਵਾਰ ਵਾਰ ਮੱਥੇ ਰਗੜਦੇ ਨੇ। ਉਹਨਾਂ ਨੂੰ ਅਹਿਸਾਸ ਹੈ ਕਿ ਸਾਹਿਬ ਸਾਡਿਆਂ ਤੋਂ, ਸਾਡੇ ਤੋਂ ਵੱਡੇ ਨੇ, ਬਹੁਤ ਹੀ ਵੱਡੇ ਨੇ, ਬਹੁਤ ਹੀ ਵੱਡੇ ਨੇ, ਐਵੇਂ ਨਹੀਂ ਚੁੱਕਦੇ। ਇਹ ਵਡਿਆਈ ਕਿਵੇਂ ਪ੍ਰਾਪਤ ਹੋਈ ਹੈ? ਉਹ ਵਡਿਆਈ ਦਾ ਭੇਤ ਨਾ ਸਤਿਗੁਰੂ ਮਹਾਰਾਜ ਮੈਨੂੰ ਐਂ ਜਾਪਦਾ ਹੈ ਜਿਵੇਂ ਅੱਜ ਦੇ ਸ਼ਬਦ ਵਿੱਚ ਵੀ ਨਾ ਉਹ ਵਡਿਆਈ ਦਾ ਭੇਤ ਸਾਨੂੰ ਦੇ ਰਿਹਾ ਹੈ। ਔਰ ਇੱਥੋਂ ਹੀ ਸ਼ੁਰੂ ਕਰਦੇ ਨੇ ਮਹਾਰਾਜ, ਕਿਵੇਂ ਪਹਿਲਾ ਵਚਨ ਹੈ, ਮਾਣਯੋਗ ਭਾਈ ਸਾਹਿਬ ਹੋਰਾਂ ਨੂੰ ਬੇਨਤੀ ਕਰਦਾ ਤੁਸੀਂ ਪਾਠ ਸਰਵਣ ਕਰਵਾਓ, ਫਿਰ ਆਪਾਂ ਸਹਿਜੇ ਸਹਿਜੇ ਵਿਚਾਰ ਦੇ ਅੱਗੇ ਚੱਲੀਏ। ਸਮੂਹ ਗੁਰਸਿੱਖ ਮਾਈ ਭਾਈ ਰਸਨਾ ਪਵਿੱਤਰ ਕਰਦਿਆਂ ਹੋਇਆਂ ਬੋਲੋ ਜੀ, ਵਾਹਿਗੁਰੂ, ਬੋਲੋ ਜੀ ਵਾਹਿਗੁਰੂ, ਬੋਲੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜੈਤ ਸਾਰੀ ਮਹੱਲਾ ਚੌਥਾ, ਘਰ ਪਹਿਲਾ ਚੌਪਾਦੇ।
ਰਾਗ ਦਾ ਨਾਮ ਹੈ ਜੈਤਸਰੀ, ਚੌਥੇ ਪਾਤਸ਼ਾਹ ਮਹਾਰਾਜ ਉਚਾਰਨ ਕਰਤਾ, ਜਿੱਥੇ ਜੈਤਸਰੀ ਰਾਗ ਵਿੱਚ ਹੈ ਨਾਲ ਆਖਿਆ ਪਹਿਲੇ ਘਰ ਦੇ ਵਿੱਚ ਇਸ ਦਾ ਗਾਇਨ ਹੋਵੇ, ਚੌਪਦੇ ਚਾਰ ਪਦਿਆਂ ਵਿੱਚ ਉਚਾਰਨ ਕੀਤਾ ਹੋਇਆ, ਚਾਰ ਪਦਿਆਂ 'ਤੇ ਆਧਾਰਿਤ ਇਹ ਪਾਵਨ ਸ਼ਬਦ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਕਰਤਾਰ ਜਿਸ ਨੂੰ ਅਸੀਂ ਅਕਾਲ ਪੁਰਖ ਆਖਦੇ ਹਾਂ, ਸ਼੍ਰੀ ਵਾਹਿਗੁਰੂ ਜੀ ਵੀ ਅਸੀਂ ਆਖਦੇ ਹਾਂ, ਉਹ ਇੱਕ ਹੈ ਔਰ ਉਹ ਇੱਕ ਹੀ ਸਰਬ ਵਿਆਪਕ ਹੈ। ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦੈ ਚਾਨਣ ਸਭ ਮੈਂ ਚਾਨਣ ਹੋਏ। ਜਾਣਿਆ ਕਿਵੇਂ ਜਾਂਦਾ ਹੈ? फिर वो सत्य है, सदा टिके रहने वाला है। हुण जे वो सत्य है तो जाणिया भी जा सकता है सतगुरु सच्चे पातशाह जी की कृपा द्वारा, सतगुरु प्रसाद जी।
मेरा ही यारा रतन नाम हर बसया, गुर हाथ धरयो मेरा माथा।
हुण साहब जी ने ना शब्द के आरंभ विच भी मेरा ते अगे चल के फिर आखिया मेरा, इस तों स्पष्ट हुंदा है कि जिवें ना सतगुरु महाराज अपने निज की बात भी साडे नाल सांझी कर रहे हैं, निजी अनुभव की बात भी सांझी कर रहे हैं। और फिर इउं सवाल किया जा सकता है, हे सच्चे पातशाह महाराज धन गुरु रामदास साहब, हे साडे रब जी, तुसी एडा उच्चा मरातबा किवें प्राप्त किया है, तुसी एडे उच्चे किवें हो गए हो, किवें पहुँच गए हो? ते सतगुरु कहिंदे ने अयों पहुंचिया, अयों मेरा ही अर है, मेरे हिरदे विच रतन नाम हरि बसिया, रतन रूपी नाम हरि दा बसिया, वस गया, टिक गया, दृढ़ हो गया। गुर हाथ धरियो मेरा माथा, इस प्रकार गुरु ने मेरे सिर ते हाथ रखिया। समर्थ गुरु सिर हाथ धरिया, गुरु कीनी कृपा की कीता, हरि नाम दियो, जिस देख चरण अघन हरियाओ, किसे प्रकार दा फिकर, किसे प्रकार दी चिंता बाकी ना रह गई। सतगुरु दयाल हरि नाम दृढ़ाया, ते आखिया कल जी ने सतगुरु दयाल हरि नाम दृढ़ाया, तिस प्रसाद वस पंच करे काम क्रोध लोभ मोह हंकार। जीवन दे विच जो संतावना पैदा करन वाले ने, हर वेले परेशानियां पैदा करन वाले ने, उन्हां नूं कंट्रोल विच कर देगा। संसार को लोड़ां पूरियां हो गईयां, सब कुछ हो गया, परमार्थक तौर ते अमीर हो गए, कहन लगे हो गए। हुण फिर तुसी सवाल करोगे भी ऐसी वस्तु केड़ी होई भई ये काम क्रोध लोभ मोह हंकार भी काबू विच आ गए, लोक दियां लोड़ां भी पूरियां हो गईयां, पर लोक दियां लोड़ां भी पूरियां हो गईयां, इतना वड्डा मरातमा भी प्राप्त हो गया, पदवी प्राप्त हो गई, कहदे नाल? कहन लगे पैसियां नाल नहीं होई, रुपईयां नाल नहीं होई, सोने नाल नहीं होई, लखां ते करोड़ां नाल नहीं होई, सानू रतन प्राप्त हो गया सी, वाहिगुरु, कीमती डायमंड। तुसी देखदे हो साडे घर विच कई बार इतना बैंक बैलेंस नहीं हुंदा, इतने पदार्थ नहीं हुंदे जितना कुछ सिखां दी ना एक मुंदरी विच पाए हुए नग दी कीमत हुंदी है, छोटा जिहा नग हुंदा है, ते जे उह नग वड्डा सारा किते हो जावे मिल जावे तां फिर। मानयोग भाई साहब जी कदी बोले भाई गुरदास साहब, कहन लगे जैसे हीरा हाथ में तनक सो दिखाई देत, हाथ विच हीरा होवे छोटा जिहा नजरी पैंदा है, पर मोल कीए ते दमरन परत भंडार जी, बल्ले बल्ले बल्ले, मोल कीए ते दमरन परत भंडार जी, दमड़िया नाल भंडार भर जांदे ने। हुण दमड़िया नाल भंडार भर गए ते भावें तां तुसीं कणक दे गड्ढे घर सटा लो, भावें तुसीं होर खाद पदार्थ जिहड़े मर्जी लै आओ, भावें वधिया वधिया कपड़े तुसीं पहनण वास्ते लै लो, भावें वधिया वधिया मकान घर बना लो, हाँ जी, भावें आउण जाण दीआं सवारियां खरीद लो, जद धन भंडार भरिया होया होवे, भंडार भरे होए होण, जो मर्जी लिया जा सकदा, खरीदिया जा सकदा है, कादे नाल? रतन नाल, डायमंड दे नाल। ओ डायमंड की है, ओ रतन की है? साहिब सतगुरु गुरु रामदास कहिंदे ने ओ रतन है रब्बी याद। ध्यान रखना, इस पदार्थवादी युग विच चलदिआं होइआं, 21वीं सदी विच चलदिआं होइआं, असीं आप भी जिहड़े जुड़े होए हां, बच्चिआं नूं जोड़दे हां, जिहड़े पदार्थां दे नाल जुड़े होए हां, ओह बच्चिआं नूं पदार्थां वाले पासे चितन बहुता करदे पए हां असीं। ठीक है, दौड़ ऐसी है, साडे बच्चे ਇਕਨੋਮਿਕਲੀ ਇਸ ਦੌੜ ਵਿੱਚ ਪਿੱਛੇ ਨਾ ਰਹਿ ਜਾਣ, ਇਸ ਵਿੱਦਿਆ ਵਿੱਚ ਪਿੱਛੇ ਨਾ ਰਹਿ ਜਾਣ। ਉਹਨਾਂ ਨੂੰ ਬੱਚਿਆਂ ਨੂੰ ਐਸੀ ਐਸੀ ਮਹਿੰਗੀ ਤੋਂ ਮਹਿੰਗੀ ਵਿੱਦਿਆ ਦਿਵਾਈ ਜਾਵੇ, ਦਿਵਾਉਣੀ ਚਾਹੀਦੀ ਹੈ ਜ਼ਰੂਰ। ਮੈਂ ਤਾਂ ਕਈ ਵਾਰ ਇਉਂ ਆਖਿਆ ਕਰਦਾ, ਸਿੱਖਾਂ ਨੂੰ ਚਾਹੀਦਾ ਹੈ ਕਿ ਆਪਣੇ ਬੱਚਿਆਂ ਨੂੰ ਇਤਨਾ ਪੜ੍ਹਾਉਣ ਕਿ ਪੜ੍ਹਾਈ ਮੁੱਕ ਜਾਏ। ਇਹ ਗੱਲ ਐਵੇਂ ਨਹੀਂ ਹੈ, ਇਹ ਤਰੱਕੀ ਦਾ, ਸੰਸਾਰੀ ਤਰੱਕੀ ਦਾ ਇੱਕ ਖਾਸ ਰਾਜ਼ ਹੈ। ਖਾਸ ਤੌਰ 'ਤੇ ਘੱਟ ਗਿਣਤੀ ਲੋਕਾਂ ਦੇ ਵਾਸਤੇ, ਕੌਮਾਂ ਦੇ ਵਾਸਤੇ ਜਿਉਣ ਦਾ ਇੱਕੋ ਇੱਕ ਸਾਧਨ ਹੁੰਦਾ ਹੈ, ਵੈੱਲ ਐਜੂਕੇਟਡ ਹੋਵੇ, ਗਿਆਨਵਾਨ ਕੌਮ ਹੋਵੇ, ਫਿਰ ਜਿਉਂਦੀ ਹੈ, ਬਚ ਸਕਦੀ ਹੈ। ਪਰ ਜਿਸ ਗਿਆਨ ਦੀ ਮੈਂ ਗੱਲ ਕਰ ਰਿਹਾ ਨਾ, ਉਹ ਗਿਆਨ ਕੇਵਲ ਪਦਾਰਥਕ ਗਿਆਨ ਹੀ ਨਹੀਂ ਹੈ, ਅਸੀਂ ਆਪਣੇ ਬੱਚਿਆਂ ਨੂੰ ਨਾਲ ਧਰਮ ਦਾ ਗਿਆਨ ਵੀ ਦੇਣਾ ਹੈ। ਮਾਂ ਪੁਰਾਣੀਆਂ ਗੱਲਾਂ ਨਹੀਂ, ਮੈਂ ਅੱਜ ਵੀ ਦੇਖਦਾ ਜਦੋਂ ਵਿਦੇਸ਼ਾਂ ਵਿੱਚ ਵਿਚਰਦਿਆਂ ਹੋਇਆਂ, ਕਿਤੇ ਕਿਤੇ ਐਸੀ ਮਾਂ ਦੇ ਦਰਸ਼ਨ ਹੁੰਦੇ ਨੇ, ਮਾਂ ਉਠਾ ਕੇ ਬੱਚੇ ਨੂੰ ਤਿਆਰ ਬਰ ਤਿਆਰ ਕਰਦੀ ਹੈ, ਉਸ ਦੀਆਂ ਕਿਤਾਬਾਂ ਤਿਆਰ ਕਰ ਦਿੰਦੀ ਹੈ, ਬੈਗ ਉਹਨੇ ਆਪ ਚੁੱਕ ਕੇ ਬੱਚੇ ਨੂੰ ਸਕੂਲ ਛੱਡਣ ਵਾਸਤੇ ਜਾਣਾ ਹੁੰਦਾ ਹੈ, ਨਾਸ਼ਤਾ ਤਿਆਰ ਕਰਕੇ ਰੱਖ ਦਿੰਦੀ ਹੈ, ਪਰ ਕਹਿੰਦੀ ਪੁੱਤਰ ਇਹ ਨਾਸ਼ਤਾ ਫਿਰ ਖਾਣਾ, ਪਹਿਲਾਂ ਤੂੰ ਜਪਜੀ ਸਾਹਿਬ ਦਾ ਪਾਠ ਕਰਨਾ ਹੈ। ਅੱਜ ਵੀ ਹੈ, ਸਾਊਥਾਲ ਸਿੰਘ ਸਭਾ ਕਥਾ ਕਰਦਿਆਂ ਕਰਦਿਆਂ ਧਿਆਨ ਦਿਵਾਇਆ ਗਿਆ ਮੇਰਾ, ਗਿਆਨੀ ਜੀ ਤੁਸੀਂ ਦੇਖਦੇ ਉਹਨਾਂ ਵੱਲੋਂ ਅਖੰਡ ਪਾਠ ਸਾਹਿਬ ਦਾ ਭੋਗ ਸੀ ਅਤੇ ਧਿਆਨ ਦਿਵਾਇਆ ਗਿਆ, ਕਹਿਣ ਲੱਗੇ ਅੱਜ ਇਹਨਾਂ ਵੱਲੋਂ ਹੈ ਭੋਗ ਪੈਣਾ ਪਾਠ ਦਾ, ਇਹ ਸੇਵਾ ਸਾਰੀ ਕੀਤੀ ਕਰਵਾਈ ਜਾ ਰਹੀ ਹੈ ਇਹਨਾਂ ਵੱਲੋਂ। ਜਿਹੜੇ ਨਾ ਬੱਚੇ ਸਵੇਰੇ ਸਵੇਰੇ ਆਉਂਦੇ ਨੇ ਉੱਥੇ, 6:30 ਸਵੇਰੇ ਸ਼ਬਦ ਦੀ ਵਿਚਾਰ ਸ਼ੁਰੂ ਹੁੰਦੀ ਹੈ 7 ਤੱਕ, ਅੰਦਾਜ਼ਾ ਕਰੋ ਅੱਜ ਕੱਲ੍ਹ ਸਰਦੀਆਂ ਦੇ ਦਿਨਾਂ ਵਿੱਚ 6:30 ਤੱਕ ਆਸਾ ਕੀ ਵਾਰ ਭੋਗ ਪੈ ਗਿਆ, ਉਪਰੰਤ ਸ਼ਬਦ ਦੀ ਵਿਚਾਰ ਸ਼ੁਰੂ ਹੋਣੀ ਹੈ। ਲੇਕਿਨ ਸ਼ਬਦ ਦੀ ਵਿਚਾਰ ਤੋਂ ਪਹਿਲਾਂ ਬੱਚੇ ਐਨ ਸਜੇ ਹੋਏ ਤਿਆਰ ਬਰਤਿਆਰ ਸਕੂਲ ਜਾਣ ਵਾਸਤੇ, ਮਾਪੇ ਲੈ ਕੇ ਗੁਰਦੁਆਰੇ ਆ ਕੇ ਬੈਠ ਕੇ ਪਹਿਲਾਂ ਕਥਾ ਸੁਣਾਉਂਦੇ ਨੇ। ਪਰ ਮੈਂ ਆਸ ਕਰਦਾ ਕਿ ਜਿਹੜੇ ਬੱਚਿਆਂ ਨੂੰ ਮਾਪਿਆਂ ਨੇ ਇੰਨਾ ਚੇਤੰਨ ਕੀਤਾ ਹੈ ਨਾ ਸ਼ਬਦ ਦੀ ਵਿਚਾਰ ਸਰਵਣ ਕਰਨ ਕਰਾਉਣ ਦੇ ਵਾਸਤੇ, ਉਹ ਬੱਚੇ ਉੱਠ ਕੇ ਪਹਿਲਾਂ ਜਾ ਕੇ ਆਪਣਾ ਨਿਤਨੇਮ ਵੀ ਕਰਕੇ ਆਏ ਹੋਣਗੇ। ਬਹੁਤ ਜ਼ਰੂਰੀ ਬਾਤ ਹੈ, ਬਹੁਤ ਜ਼ਰੂਰੀ। ਸਾਨੂੰ ਸਾਰੇ ਮਾਪਿਆਂ ਨੂੰ ਨਾ ਇਹ ਗੱਲ ਪੱਲੇ ਬੰਨਣ ਦੀ ਲੋੜ ਹੈ। ਪਹਿਲੀ ਗੱਲ ਕਿ ਅਸੀਂ ਆਪਣੇ ਬੱਚਿਆਂ ਨੂੰ ਸੰਸਾਰੀ ਵਿੱਦਿਆ ਦੇਈਏ, ਬਹੁਤ ਵਿੱਦਿਆ ਦੇਈਏ, ਨਿਕਲ ਨਾਲ ਨਾਲ ਨਾ ਅਸੀਂ ਧਰਮ ਦੀ ਵਿੱਦਿਆ ਵੀ ਦੇਈਏ। ਜੇ ਅਸੀਂ ਬੱਚਿਆਂ ਨੂੰ ਆਪਣੀ ਧਰਮ ਦੀ ਵਿੱਦਿਆ ਦ੍ਰਿੜ ਨਹੀਂ ਕਰਵਾਉਂਦੇ ਤਾਂ ਨਤੀਜਾ ਕੀ ਹੁੰਦਾ ਹੈ ਕਿ ਉਹ ਅਮੀਰ ਬਣੇ ਬਣੇ ਵੀ ਫਕੀਰਾਂ ਦੇ ਵਾਂਗ ਰੁਲਦੇ ਵੇਖੇ ਗਏ, ਵਾਹਿਗੁਰੂ ਭਟਕਦੇ ਵੇਖੇ ਗਏ। ਪਰ ਜੇ ਕਿਤੇ ਧਰਮ ਦੇ ਪੱਖੋਂ ਅਮੀਰ ਬੱਚੇ ਹੋ ਗਏ ਨਾ, ਦੁਨੀਆ ਦੀ ਹਰ ਵਸਤੂ ਜਿਹੜੀ ਹੈ ਉਹ ਸਾਡੇ ਬੱਚਿਆਂ ਦੀ ਝੋਲੀ ਵਿੱਚ ਪੈ ਜਾਏਗੀ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਦਾ ਅੱਜ ਦਾ ਇਹੀ ਸੰਦੇਸ਼ ਹੈ, ਮੇਰੇ ਹੀਰ ਹੈ, ਮੇਰੇ ਹਿਰਦੇ ਵਿੱਚ, ਮੇਰੇ ਵਿਚਾਰ ਮੰਡਲ ਵਿੱਚ ਰਤਨ ਨਾਮ ਹਰਿ ਵਸਿਆ, ਵਾਹਿਗੁਰੂ ਜੀ ਦੀ ਯਾਦ ਟਿਕ ਗਈ। ਕਿਵੇਂ ਟਿਕੀ? ਗੁਰ ਹੱਥ ਧਰਿਓ ਮੇਰੇ ਮਾਥਾ, ਗੁਰੂ ਨੇ ਮੇਰੇ ਸਿਰ 'ਤੇ ਹੱਥ ਰੱਖ ਦਿੱਤਾ। ਅੱਜ ਵੀ ਅਸੀਂ ਆਖਦੇ ਹਾਂ ਨਾ, ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੋ ਮੇਰੇ ਬੱਚੇ ਦੇ ਸਿਰ 'ਤੇ ਮੇਰ ਦਾ ਹੱਥ ਰੱਖੋ। ਕੀ ਭਾਵ ਹੈ? ਮੇਰੇ ਬੱਚੇ ਦੇ ਹਿਰਦੇ ਵਿੱਚ ਵੱਸ ਜਾਓ, ਮੇਰੇ ਬੱਚੇ ਦੇ ਮਨ ਮਸਤਕ ਵਿੱਚ ਵੱਸ ਜਾਓ। ਮੇਰੇ ਬੱਚੇ ਨੂੰ ਹੋਰ ਕੁਝ ਚੇਤੇ ਰਹੇ ਨਾ ਰਹੇ, ਪਰ ਤੁਸੀਂ ਨਾ ਕਦੀ ਭੁੱਲਿਆ ਜੇ, ਤੁਹਾਡੀ ਯਾਦ ਨਾ ਕਦੀ ਭੁੱਲੇ, ਧਰਮ ਨਾ ਕਦੀ ਹਿਰਦੇ ਵਿੱਚੋਂ ਨਿਕਲੇ। ਗੁਰ ਹੱਥ ਧਰਿਓ ਮੇਰੇ ਮਾਥਾ, ਅਤੇ ਪਾਤਸ਼ਾਹ ਕਹਿੰਦੇ ਨੇ ਫਿਰ ਪਤਾ ਕੀ ਹੋਇਆ, ਤੁਹਾਡੇ ਵੀ ਇਵੇਂ ਹੋਏਗਾ। ਕਿਵੇਂ ਜੀ?
ਜਨਮ ਜਨਮ ਕੇ ਕਿਲ ਬਿਖ ਦੁੱਖ ਉਤਰੇ, ਗੁਰ ਨਾਮ ਦਿਓ ਰਿਨ ਲਾਥਾ।
ਗੁਰੂ ਨੇ ਕਿਰਪਾ ਕੀਤੀ, ਗੁਰ ਨਾਮ ਦਿਓ ਰਿਨ ਲਾਥਾ, ਸਾਰਾ ਕਰਜ਼ਾ ਉਤਰ ਗਿਆ। ਕਾਹਦਾ ਕਰਜ਼ਾ ਉਤਰ ਗਿਆ? ਜਨਮ ਜਨਮ ਕੇ ਕਿਲ ਬਿਖ ਦੁੱਖ ਉਤਰੇ, ਜਨਮਾਂ ਜਨਮਾਂਤਰਾਂ ਦੇ ਬਣੇ ਹੋਏ ਸੰਸਕਾਰ, ਭੈੜੀਆਂ ਬਿਰਤੀਆਂ ਵਾਲੇ ਸੰਸਕਾਰ, ਭੈੜੀਆਂ ਬਿਰਤੀਆਂ ਜਿਸਾਂ ਤੋਂ ਪਾਪ ਕਰਮ ਪੈਦਾ ਹੁੰਦੇ ਨੇ, ਇਹਨਾਂ ਦਾ ਕਿਤੇ ਕਰਜ਼ਾ ਥੋੜ੍ਹਾ ਹੁੰਦਾ? ਸੰਸਾਰੀ ਸ਼ਾਹੂਕਾਰਾਂ ਦਾ ਕਰਜ਼ਾ 5% ਲੈਂਦੇ ਹੋਣ, 10% ਲੈਂਦੇ ਹੋਣ, ਕਿਤਨੇ ਪਰਸੈਂਟ ਲੈਂਦੇ ਹੋਣ, ਲੈ ਜਾਏਗਾ, ਲੈ ਸਕਦਾ ਹੈ। ਮੈਂ ਇੱਥੇ ਹੱਥ ਜੋੜ ਕੇ ਆਖਾਂ, ਕਿਸਾਨ ਜਿਹੜਾ ਖੁਦਕਸ਼ੀ ਕਰਦਾ ਹੈ ਨਾ, ਉਸਦੇ ਅੰਦਰ ਨਾ ਗੁਰੂ ਨਹੀਂ ਵਸਿਆ ਹੋਵੇਗਾ, ਉਸਦੇ ਅੰਦਰ ਸ਼ਬਦ ਨਹੀਂ ਵਸਿਆ ਹੋਵੇਗਾ। ਪੰਜਾਬ ਵਿੱਚ ਰਹਿਣ ਵਾਲਾ ਕਿਸਾਨ ਹੋਵੇ, ਗੁਰੂ ਕਾ ਕਹਾਉਣ ਵਾਲਾ ਹੋਵੇ ਅਤੇ ਖੁਦਕੁਸ਼ੀ ਕਰ ਜਾਏ, ਇਹ ਕੀ ਗੱਲ ਹੋਈ ਭਲਾ? ਉਸਨੇ ਨਹੀਂ ਸਮਝਿਆ ਕਿ ਜੇ ਮੈਂ ਆਪਣੇ ਜੀਵਨ ਨੂੰ ਸੰਜਮੀ ਬਣਾ ਲੈਂਦਾ, ਕਾਮ ਪੱਖੋਂ ਸੰਜਮੀ, ਲੋਭ ਪੱਖੋਂ ਸੰਜਮੀ, ਮੈਂ ਸੰਜਮੀ ਹੋ ਜਾਂਦਾ ਤਾਂ ਇਹ ਨੌਬਤ ਹੀ ਕਦੀ ਨਹੀਂ ਆਉਣੀ ਸੀ ਕਿ ਮੈਂ ਮਨ ਕਰਕੇ ਔਖਾ ਹੋ ਜਾਵਾਂ, ਮੇਰੇ ਬੱਚੇ ਮਨ ਕਰਕੇ ਔਖੇ ਹੋ ਜਾਣ, ਮੈਨੂੰ ਕੋਈ ਰਾਹ ਹੀ ਨਜ਼ਰ ਨਾ ਆ ਰਿਹਾ ਹੋਵੇ। ਇਹ ਗੱਲ ਮੈਂ ਨਹੀਂ ਕਹਿ ਰਿਹਾ, ਧੰਨ ਗੁਰੂ ਰਾਮਦਾਸ ਪਾਤਸ਼ਾਹ ਆਖਦੇ ਨੇ ਮਹਾਰਾਜ, ਇਹਨਾਂ ਸ਼ਾਹੂਕਾਰਾਂ ਦਾ, ਇਹਨਾਂ ਬੈਂਕਾਂ ਦਾ ਰਿਣ ਲੈਣਾ, ਕਰਜ਼ਾ ਲੈਣਾ ਤਾਂ ਗੱਲ ਹੀ ਕੋਈ ਨਹੀਂ ਹੈ। ਜਨਮ ਜਨਮ ਕੇ ਕਿਲਬਖ ਦੁੱਖ ਉਤਰੇ, ਗੁਰਨਾਮ ਦੀਓ ਰਿਣ ਲਾਥਾ। ਜਨਮਾਂ ਜਨਮਾਂਤਰਾਂ ਦੇ ਕਰਜ਼ੇ ਲੈ ਜਾਂਦੇ ਨੇ। ਤੁਸੀਂ ਕਹੋਗੇ ਮੈਂ ਕਿਹੜੇ ਕਰਜ਼ੇ ਦੀ ਗੱਲ ਕਰਦਾ, ਸਤਿਗੁਰੂ ਕਿਹੜੇ ਕਰਜ਼ੇ ਦੀ ਗੱਲ ਕਰਦੇ ਨੇ? ਇਹਨਾਂ ਸ਼ਾਹੂਕਾਰਾਂ ਦਾ ਜਿੰਨਾ ਮਰਜ਼ੀ ਵੱਡਾ ਵਿਆਜ ਲਗਾ ਲੈਣ, ਕਰਜ਼ਾ ਲੈ ਜਾਂਦਾ ਹੈ, ਪਰ ਨਾ ਜਿਹੜੇ ਕਮਜ਼ੋਰ ਲੋਕ ਨੇ ਉਹਨਾਂ ਦੇ ਸਿਰ ਤੋਂ ਕਾਮ ਦਾ ਕਰਜ਼ਾ ਲੈਂਦਾ ਹੈ, ਨਾ ਕ੍ਰੋਧ ਦਾ ਕਰਜ਼ਾ ਲੈਂਦਾ ਹੈ, ਨਾ ਲੋਭ ਦਾ ਕਰਜ਼ਾ ਲੈਂਦਾ ਹੈ, ਨਾ ਮੋਹ ਅਤੇ ਹੰਕਾਰ ਦਾ ਕਰਜ਼ਾ ਲੈਂਦਾ ਹੈ। ਮਨੁੱਖ ਸਦਾ ਹੀ ਕੰਗਾਲ ਬਣਿਆ ਰਹਿੰਦਾ ਹੈ। ਔਰ ਸਤਿਗੁਰੂ ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਦੇ ਨਿਜ ਜੀਵਨ ਦੀ ਬਾਤ ਹੈ, ਮੋਹ ਮਲ ਵਿਵਸ ਕੀਓ, ਕਾਮ ਗਏ ਕੇਸ ਪਛਾੜਿਓ, ਕ੍ਰੋਧ ਖੰਡ ਪ੍ਰਚੰਡ, ਲੋਭ ਅਪਮਾਨ ਸਿਓ ਝਾੜਿਓ, ਜਨਮ ਕਾਲ ਕਰ ਜੋੜ ਹੁਕਮ ਜੋ ਹੋਏ ਸੋ ਮੰਨੈ। ਕਿਆ ਬਾਤ ਹੈ! ਜਿਹੜਾ ਮੋਹ ਸਾਨੂੰ ਤੜਪਾਉਂਦਾ ਹੈ, ਕੜਪਾਉਂਦਾ ਹੈ, ਜਿਸ ਮੋਹ ਦੇ ਮਾਰਿਆ ਹੋਇਆ ਕੋਈ ਫਾਹ ਲੈਣ ਵਾਸਤੇ ਤੁਰ ਪਵੇ, ਕੋਈ ਜ਼ਹਿਰ ਖਾਣ ਵਾਸਤੇ ਤੁਰ ਪਵੇ, ਸਤਿਗੁਰੂ ਗੁਰੂ ਰਾਮਦਾਸ ਨੇ ਮੋਹ ਮਲ ਵਿਵਸ ਕੀਓ, ਮੋਹ ਨੂੰ ਮਲ ਕੇ ਰਗੜ ਕੇ ਵਿਵਸ ਕਰ ਦਿੱਤਾ। ਕਾਮ ਗਏ ਕੇਸ ਪਛਾੜਿਓ, ਜਿਹੜੇ ਸਾਡੇ ਵਰਗੇ ਬੰਦੇ ਨਾ ਕਾਮੀ ਭਾਵਨਾਵਾਂ ਦੇ ਅਧੀਨ ਹੋ ਕੇ ਨਾ ਕਰਜ਼ਾਈ ਹੋ ਕੇ ਭਟਕਦੇ ਰਹਿੰਦੇ ਨੇ, ਕਦੀ ਇੱਥੇ ਅਤੇ ਕਦੀ ਉੱਥੇ। ਵਾਹਿਗੁਰੂ, ਕਾਮ ਗਏ ਕੇਸ ਪਛਾੜਿਓ, ਵਾਲਾਂ ਤੋਂ ਫੜ ਕੇ ਨਾ ਪਟਕਾ ਕੇ ਮਾਰਿਆ, ਗੁਰੂ ਰਾਮਦਾਸ ਨੇ ਪਟਕਾ ਕੇ ਮਾਰਿਆ। ਅਤੇ ਗੁੱਸਾ, ਅਸੀਂ ਗੁੱਸੇ ਦੇ ਕਰਜ਼ਾਈ ਨਹੀਂ ਹਾਂ, ਸਾਨੂੰ ਮਾੜੀ ਜਿਹੀ ਕੋਈ ਗੱਲ ਕਰਕੇ ਵੇਖੇ ਪਤਾ ਲੱਗ ਜਾਏਗਾ ਅਸੀਂ ਗੁੱਸੇ ਦੇ ਕਰਜ਼ਾਈ ਹਾਂ ਕਿ ਨਹੀਂ ਹਾਂ। ਅਤੇ ਸਤਿਗੁਰਾਂ ਨੇ ਕ੍ਰੋਧ ਖੰਡ ਪ੍ਰਚੰਡ, ਕ੍ਰੋਧ ਦੇ ਟੋਟੇ ਟੋਟੇ ਕਰ ਦਿੱਤੇ, ਲੋਭ ਅਪਮਾਨ ਸਿਓ ਝਾੜਿਓ, ਲੋਭ ਕਿਤੇ ਨੇੜੇ ਨਾ ਰਹਿ ਗਿਆ, ਅਪਮਾਨ ਕਰਕੇ ਉਹਨੂੰ ਕੱਢ ਦਿੱਤਾ ਆਪਣੇ ਹਿਰਦੇ ਦਰ ਵਿੱਚੋਂ, ਹਿਰਦੇ ਘਰ ਦੇ ਵਿੱਚੋਂ। ਅਤੇ ਨਤੀਜਾ ਕੀ ਨਿਕਲਿਆ? ਵੇਲੇ ਦੀਆਂ ਜਿੰਨੀਆਂ ਸ਼ਕਤੀਆਂ ਸਨ, ਵੇਲੇ ਦੇ ਜਿਤਨੇ ਸ਼ਰੀਕ ਸਨ ਨਾ, ਉਹ ਸਾਰੇ ਹੀ ਚਰਨੀ ਆਣ ਟੱਠੇ। ਇੱਕ ਦਿਨ ਮੋਹਣ ਵਰਗਿਆਂ ਨੇ ਵੀ ਮੱਥੇ 'ਤੇ ਹੱਥ ਮਾਰ ਕੇ ਆਖਿਆ, ਕਹਿਣ ਲੱਗੇ ਆਹ ਗੱਲ ਸਾਨੂੰ ਸਮਝ ਨਹੀਂ ਆਈ, ਪਿਤਾ ਗੁਰੂ ਅਮਰਦਾਸ ਦੇ ਪੁੱਤਰ ਹੋਣ ਦੇ ਬਾਵਜੂਦ ਸਮਝ ਨਹੀਂ ਆਈ ਜਿਹੜੀ ਗੱਲ ਰਾਮਦਾਸ ਨੂੰ ਸਮਝ ਵਿੱਚ ਆ ਗਈ, ਸਾਨੂੰ ਸਮਝ ਵਿੱਚ ਨਹੀਂ ਆਈ, ਇਹਨੂੰ ਸਮਝ ਵਿੱਚ ਆ ਗਏ, ਇਸਨੇ ਪਕੜ ਲਿਆ, ਇਸਨੇ ਗ੍ਰਹਿਣ ਕਰ ਲਿਆ। ਇਹਨੂੰ ਤਿੱਖੀ ਤੋਂ ਤਿੱਖੀ ਗੱਲ ਕਹਿ ਲਵੋ, ਇਹਨੂੰ ਗੁੱਸਾ ਹੀ ਨਹੀਂ ਆਉਂਦਾ, ਇਹ ਸਮਝਦਾ ਹੀ ਨਹੀਂ ਕਿਸੇ ਪ੍ਰਕਾਰ ਦੇ ਕੋਈ ਲਫ਼ਜ਼ ਇਸ ਦੀ ਬੇਇੱਜ਼ਤੀ ਹੋ ਸਕਦੇ ਨੇ। ਕਿਉਂ ਸਮਝੇ ਜਾਂਦੇ ਭਲਾ? ਅੰਦਰ ਰਤਨ ਨਾਮ ਐਸਾ ਟਿਕ ਗਿਆ ਜਿਸ ਨੇ ਇਹ ਵਿਕਾਰਾਂ ਦੇ ਸਾਰੇ ਕਰਜ਼ੇ ਲਾਹ ਦਿੱਤੇ, ਰਿਣ ਤੋਂ ਮੁਕਤ ਕਰ ਦਿੱਤਾ। ਅੱਗੇ ਚੱਲਦਿਆਂ ਕੀ ਬਚਨ ਕੀਤਾ ਜੀ?
ਮੇਰੇ ਮਨ ਭਾਜ ਰਾਮ ਨਾਮ ਸਭ ਅਰਥ।
ਹੇ ਮੇਰੇ ਮਨ ਭਾਜ ਰਾਮ ਨਾਮ, ਰੱਬੀ ਨਾਮ ਜਪ ਮਨ ਸਤਨਾਮ, ਸਦਾ ਸਤਨਾਮ, ਹਲਤ ਪਲਤ ਮੁਖੀ ਉਜਲ ਹੋਈ ਹੈ, ਨਿਤ ਧਿਆਈਐ ਹਰਿ ਪੁਰਖ ਨਿਰੰਜਨਾ ਜੀ।
ਗੁਰ ਪੂਰਾ ਹਰ ਨਾਮ ਦਿਰਢਾਇਆ, ਬਿਨ ਨਾਵ ਜੀਵਨ ਬਿਰਥਾ।
ਗੁਰੂ ਪਾਤਸ਼ਾਹ ਜੀ ਨੇ, ਪੂਰਨ ਗੁਰੂ ਨੇ, ਧੰਨ ਗੁਰੂ ਅਮਰਦਾਸ ਸਾਹਿਬ ਨੇ ਮੇਰੇ 'ਤੇ ਕਿਰਪਾ ਕੀਤੀ, ਜਾਂ ਜਿਨ੍ਹਾਂ ਦੇ ਉੱਪਰ ਵੀ ਗੁਰੂ ਨੇ ਕਿਰਪਾ ਕੀਤੀ, ਰੱਬੀ ਨਾਮ ਦ੍ਰਿੜ ਕਰਵਾ ਦਿੱਤਾ, ਉਹਨਾਂ ਦਾ ਜੀਵਨ ਸਫਲ ਹੋ ਗਿਆ। ਔਰ ਤੁਸੀਂ ਪ੍ਰਤੀਤ ਕਰਿਓ ਜੇ ਜਿਨ੍ਹਾਂ ਨੂੰ ਇਹ ਸੁਭਾਗ ਪ੍ਰਾਪਤ ਨਹੀਂ ਹੋਇਆ, ਬਿਨ ਨਾਮ ਜੀਵਨ ਬਿਰਥਾ, ਉਹਨਾਂ ਦਾ ਜੀਵਨ ਸਾਰਾ ਅਜਾਈ ਗਿਆ। ਜੀਵਨ ਪ੍ਰਾਪਤ ਹੋਇਆ, ਮਾਨਸ ਜਨਮ ਦੁਲੰਭ ਹੈ ਇਹ ਪ੍ਰਾਪਤ ਹੋਇਆ, ਲੇਕਿਨ ਬਾਵਜੂਦ ਇਸਦੇ ਐਵੇਂ ਹੀ ਅਜਾਈ ਚਲਾ ਗਿਆ। ਰਹਾਓ ਜੀ
ਰਹਾਓ, ਬਿਨ ਗੁਰ ਮੂੜ ਭੈ ਹੈ ਮਨ ਮੁਖ, ਤੇ ਮੋਹ ਮਾਇਆ ਨਿਤ ਫਥਾ।
ਜਿਨ੍ਹਾਂ ਲੋਕਾਂ ਨੇ ਸਤਿਗੁਰਾਂ ਦੇ ਉਪਦੇਸ਼ ਨੂੰ ਧਾਰਨ ਨਹੀਂ ਕੀਤਾ, ਇਸ ਪਦ ਦਾ ਥੋੜ੍ਹਾ ਜਿਹਾ ਧਿਆਨ ਰੱਖਣਾ, ਬਿਨ ਗੁਰ ਮੂੜ ਪਏ ਹੈ। ਕੌਣ ਮੂੜ ਪਏ ਨੇ? ਮੂੜ ਹੋ ਗਏ ਨੇ, ਮੂਰਖ ਹੋ ਗਏ। ਸ਼ਬਦ ਵਰਥੇ ਆ ਮਨ ਮੁੱਖ। ਫਿਰ ਧਿਆਨ ਕਰਨਾ, ਬਿਨ ਗੁਰ ਮੂੜ ਪਏ ਹੈ ਮਨ ਮੁੱਖ। ਮਨਮੁੱਖ ਅਤੇ ਗੁਰਮੁਖ ਇਹ ਜੀਵਨ ਦੀਆਂ ਦੋ ਅਵਸਥਾਵਾਂ ਨੇ ਜਿਨ੍ਹਾਂ ਦਾ ਇਹ ਨਾਮ ਹੈ। ਮਨਮੁੱਖ ਵੀ ਗੁਰੂ ਕਿਆਂ ਨੂੰ ਆਖਿਆ ਜਾਂਦਾ? ਗੁਰਮੁਖ ਵੀ ਗੁਰੂ ਕੇ ਨੇ। ਗੁਰਮੁਖ ਉਹ ਨੇ ਜਿਨ੍ਹਾਂ ਨੇ ਸਤਿਗੁਰਾਂ ਦੇ ਆਖੇ ਹੋਏ ਬਚਨ ਨੂੰ ਸਮਝਿਆ ਅਤੇ ਉਵੇਂ ਤੁਰ ਪਏ, ਉਹ ਹੋ ਗਏ ਗੁਰਮੁਖ। ਅਤੇ ਦੂਜੇ ਉਹ ਨੇ ਜਿਨ੍ਹਾਂ ਨੂੰ ਫਿਰ ਨਾ ਸਤਿਗੁਰਾਂ ਨੇ ਆਖਿਆ, ਇਹ ਮੂੜ ਨੇ, ਮੂਰਖ ਨੇ, ਇਹ ਗੁਰੂ ਵਾਲੇ ਹੋ ਗਏ ਪਰ ਇਹਨਾਂ ਨੇ ਆਪਣਾ ਆਪ ਹੀ ਅੱਗੇ ਰੱਖਿਆ ਹੈ, ਆਪਣਾ ਆਪਾ ਹੀ ਅੱਗੇ ਰੱਖਿਆ ਹੈ, ਆਪਣੀ ਮਰਜ਼ੀ ਅੱਗੇ ਰੱਖੀ ਹੈ, ਆਪਣਾ ਮਨ ਅੱਗੇ ਰੱਖਿਆ ਹੈ, ਗੁਰੂ ਅੱਗੇ ਨਹੀਂ ਰੱਖਿਆ। ਗੁਰੂ ਵਾਲੇ ਹੋ ਕੇ ਵੀ ਇਹ ਮੂਰਖ ਹੋਏ। ਬਿਨ ਗੁਰ ਮੂੜ ਪਏ ਹੈ ਮਨਮੁੱਖ, ਅਤੇ ਨਤੀਜਾ ਕੀ ਨਿਕਲਿਆ? ਗੁਰੂ ਵਾਲੇ ਹੋ ਕੇ ਵੀ ਤੇ ਮੋਹ ਮਾਇਆ ਨਿਤ ਫਾਥਾ, ਇਹ ਮਾਇਆ ਦੇ ਮੋਹ ਵਿੱਚ ਹੀ ਸਦਾ ਫਸੇ ਰਹੇ।
ਤਿੰਨ ਸਾਧੂ ਚਰਨ ਨਾ ਸੇਵੇ ਕਬਹੂ, ਤਿੰਨ ਸਭ ਜਨਮ ਅਕਥਾ।
ਹੁਣ ਇਹਨਾਂ ਨੇ ਕਦੀ ਸਾਧੂ ਦੇ ਚਰਨ ਨਾ ਸੇਵੇ। ਸਿੱਖ ਵੀ ਆਖਿਆ ਜਾ ਸਕਦਾ, ਗੁਰਮੁਖ ਵੀ ਆਖਿਆ ਜਾ ਸਕਦਾ, ਪਰ ਗੱਲ ਤਾਂ ਗੁਰੂ ਦੀ ਚੱਲਦੀ ਪਈ ਹੈ। ਇਹਨਾਂ ਨੇ, ਮਨਮੁੱਖਾਂ ਨੇ, ਇਹਨਾਂ ਮੂੜ ਲੋਕਾਂ ਨੇ ਗੁਰੂ ਵਾਲੇ ਹੋ ਕੇ ਵੀ, ਗੁਰੂ ਦੀ ਗੱਲ ਸੁਣ ਕੇ ਵੀ ਗੁਰੂ ਦੇ ਚਰਨ ਸੇਵੇ ਨਹੀਂ ਹੈਣ। ਅਸੀਂ ਕਹਾਂਗੇ ਹੱਦ ਹੋ ਗਈ, ਚਰਨ ਕਿਉਂ ਨਹੀਂ ਸੇਵੇ? ਅਸੀਂ ਤਾਂ ਮੁੱਠੀਆਂ ਭਰਦੇ ਹਾਂ, ਅਸੀਂ ਤਾਂ ਪਾਲਕੀਆਂ ਨੂੰ ਵੀ ਮੁੱਠੀਆਂ ਭਰਦੇ ਹਾਂ, ਅਸੀਂ ਤਾਂ ਗੋਲਕਾਂ ਨੂੰ ਵੀ ਮੁੱਠੀਆਂ ਭਰਦੇ ਹਾਂ। ਦੇਖੇ ਤੁਸੀਂ ਕਦੀ ਐਸੇ? ਮੈਂ ਦੇਖੇ। ਅਸੀਂ ਕਿਉਂ ਨਹੀਂ ਸੇਵਾ ਕਰਦੇ? ਅਸੀਂ ਤਾਂ ਇੰਨੀ ਇੰਨੀ ਮਾਇਆ ਲਿਆ ਕੇ ਭੇਟ ਕਰਦੇ ਹਾਂ, ਬਿਲਡਿੰਗਾਂ ਉਸਾਰਨੀਆਂ ਅਸੀਂ ਭੇਟ ਕਰਦੇ ਹਾਂ, ਸੇਵਾ ਅਸੀਂ ਕਿਉਂ ਨਹੀਂ ਕਰ ਰਹੇ? ਸਤਿਗੁਰੂ ਕਹਿੰਦੇ ਨੇ ਨਹੀਂ, ਸੇਵਾ ਸ਼ਬਦ ਨਾ ਉਸ ਵੇਲੇ ਮਿਹਰਾਂ ਦਾ ਮੀਂਹ ਬਣ ਕੇ ਵਰਸਦਾ ਹੈ ਜਿਸ ਵੇਲੇ ਕੋਈ ਗੁਰੂ ਦੀ ਗੱਲ ਮੰਨ ਕੇ ਚੱਲਣ ਲੱਗਦਾ ਹੈ, ਉਸ ਵੇਲੇ। ਨਹੀਂ ਤਾਂ ਧਨ ਦੀ ਸੇਵਾ ਕਰੋਗੇ, ਤੁਹਾਡੇ ਧਨ ਦੇ ਖਜ਼ਾਨੇ ਭਰੇ ਜਾਣਗੇ, ਠੀਕ ਹੈ। ਲੰਗਰ ਚਲਾਓ, ਤੁਹਾਡੇ ਘਰਾਂ ਦੇ ਲੰਗਰ ਵੀ ਚੱਲਦੇ ਰਹਿਣਗੇ, ਠੀਕ ਹੈ, ਸਭ ਕੁਝ ਹੋਵੇਗਾ। ਪਰ ਜੇ ਮਿਹਰਾਂ ਦਾ ਮੀਂਹ ਲੈਣਾ ਜੇ ਨਾ ਸੇਵਾ ਕਰਕੇ, ਤਾਂ ਫਿਰ ਗੁਰੂ ਦੀ ਗੱਲ ਮੰਨਣੀ ਪੈਣੀ ਹੈ, ਤਾਂ ਮੋਹ ਮਾਇਆ ਵਿੱਚੋਂ ਨਿਕਲ ਸਕੋਗੇ। ਅਤੇ ਨਹੀਂ ਤਾਂ ਸਾਨੂੰ ਕਹਿਣਾ ਪਏਗਾ ਇਹਨਾਂ ਨੇ ਸੇਵਾ ਕਰਕੇ ਵੀ ਚਰਨ ਨਾ ਸੇਵੇ ਕਬਹੂ, ਇਹਨਾਂ ਨੇ ਗੁਰੂ ਚਰਨਾਂ ਦੀ ਸੇਵਾ ਨਹੀਂ ਕੀਤੀ। ਅਤੇ ਨਤੀਜਾ ਕੀ ਨਿਕਲਿਆ? ਤਿੰਨ ਸਭ ਜਨਮ ਅਕਥਾ, ਸਾਰਾ ਜੀਵਨ ਐਵੇਂ ਚਲਾ ਗਿਆ। ਮੈਨੂੰ ਇੱਕ ਵਾਰਤਾ ਯਾਦ ਆ ਰਹੀ ਹੈ, ਮੈਂ ਤੁਹਾਡੇ ਨਾਲ ਸਾਂਝੀ ਕਰਾਂ। ਇਹਨਾਂ ਦਿਨਾਂ ਦੀ ਗੱਲ ਹੈ, ਇਹ ਪੋਹ ਦਾ ਮਹੀਨਾ ਸ਼ੁਰੂ ਹੋ ਰਿਹਾ, ਪੋਹ ਮਾਘ ਦੇ ਵਿੱਚ ਇਹ ਘਟਨਾ ਘਟੀ, ਜਨਵਰੀ ਦੇ ਸ਼ੁਰੂ ਹੁੰਦੇ ਆ। 1735 ਦਾ ਸਾਲ, ਲਾਹੌਰ ਦੀ ਬਾਤ, ਜ਼ਕਰੀਆ ਖਾਨ ਦੀ ਕਚਹਿਰੀ, ਜਿਹਨੂੰ ਖਾਨ ਬਹਾਦਰ ਆਖਣ ਵਾਲੇ ਆਖਦੇ ਸਨ, ਉਸਦੀ ਕਚਹਿਰੀ। ਅਤੇ ਸਿਆਲਕੋਟ ਨਿਵਾਸੀ ਭਾਈ ਬਾਗਮਲ, ਉਸ ਦੇ ਇੱਕੋ ਇੱਕ ਪੁੱਤਰ, ਇਕਲੌਤੇ ਬੇਟੇ, ਜਿਸ ਦਾ ਨਾਮ ਸੀ ਹਕੀਕਤ ਰਾਏ ਸਿੰਘ, ਉਸ 'ਤੇ ਚਲਾਨ ਕੱਟ ਕੇ ਉੱਥੋਂ ਭੇਜਿਆ, ਜਿਹਨੂੰ ਕਹਿੰਦੇ FIR ਦਰਜ ਕੀਤੀ, ਸਿਆਲਕੋਟ ਵਾਲੇ ਮੌਲਵੀ ਨੇ ਚਲਾਨ ਪੇਸ਼ ਕੀਤਾ ਲਾਹੌਰ ਦਰਬਾਰ ਵਿੱਚ ਆ ਕੇ ਕਿ ਇਸ ਨੇ ਜਿਹੜੇ ਇਸਲਾਮ ਦੇ ਆਗੂ ਨੇ ਉਹਨਾਂ ਦੀ ਬੇਟੀ ਦੇ ਬਾਬਤ ਕੁਝ ਅਯੋਗ ਸ਼ਬਦ ਆਖੇ ਨੇ। ਇਸ ਦਾ ਹੱਲ ਕੀ ਹੋ ਸਕਦਾ? ਜਦੋਂ ਪੁੱਛਿਆ ਗਿਆ ਭਾਈ ਸਾਹਿਬ ਹੋਰਾਂ ਨੂੰ, ਨੌਜਵਾਨ ਭਾਈ ਹਕੀਕਤ ਰਾਜ ਸਿੰਘ ਨੂੰ ਪੁੱਛਿਆ ਗਿਆ ਕਿ ਐਸਾ ਹੋਇਆ, ਕਹਿਣ ਲੱਗੇ ਕਥਾ ਚਿੱਤ ਨਹੀਂ ਹੋਇਆ। ਤੁਸਾਂ ਨੇ ਕੋਈ ਨਿੰਦਿਆ ਕੀਤੀ? ਅਸੀਂ ਬਿਲਕੁਲ ਨਿੰਦਿਆ ਨਹੀਂ ਕੀਤੀ। ਸਿੱਖ ਦੀ ਬਿਰਤੀ ਹੈ ਕਿ ਸਿੱਖ ਆਪਣਿਆਂ ਦਾ ਸਤਿਕਾਰ ਕਰਦਾ ਹੈ, ਸਿੱਖ ਆਪਣਿਆਂ ਦਾ ਜ਼ਰੂਰ ਸਤਿਕਾਰ ਕਰੇ, ਪਰ ਦੂਜਿਆਂ ਦਾ ਅਪਮਾਨ ਕਰਕੇ ਨਹੀਂ, ਦੂਜਿਆਂ ਦਾ ਤਿਰਸਕਾਰ ਕਰਕੇ ਨਹੀਂ। ਸਾਰਿਆਂ ਦੇ ਆਪਣੇ ਆਪਣੇ ਪੂਜ ਨੇ, ਸਾਰਿਆਂ ਦੇ ਸਤਿਕਾਰ ਯੋਗ ਨੇ, ਸਾਰੇ ਸਤਿਕਾਰ ਕਰਨ। ਸਿੱਖ ਕਦੀ ਨਿੰਦਿਆ ਨਹੀਂ ਕਰਦਾ, ਨਿੰਦਾ ਭਲੀ ਕਿਸੇ ਕੀ ਨਾਹੀਂ, ਅਰ ਕਰਨ ਵਾਲੇ ਮਨਮੁਖ ਮੁਗਧ ਕਰਨ। ਨੌਜਵਾਨ ਜੀ ਕਹਿਣ ਲੱਗੇ ਨਹੀਂ, ਐਸਾ ਨਹੀਂ ਕਦੀ ਵੀ ਹੋਇਆ। ਪਰ ਕੌਣ ਸੁਣਦਾ ਹੁੰਦਾ? ਕੋਈ ਸੁਣਦਾ? ਆ ਪਿਛਲੇ ਕੁਝ ਸਮੇਂ ਦੇ ਕੁਝ ਸਾਲਾਂ ਦਾ ਸਾਨੂੰ ਤਜਰਬਾ ਹੈ, ਜਿਸ ਵੇਲੇ ਸਰਕਾਰਾਂ ਕਿਸੇ ਨੂੰ ਫੜਨਾ ਚਾਹੁੰਦੀਆਂ ਨੇ, ਮਾਰਨਾ ਚਾਹੁੰਦੀਆਂ ਨੇ, ਜਾਂ ਕੁਝ ਐਕਸ਼ਨ ਲੈਣਾ ਚਾਹੁੰਦੀਆਂ ਨੇ, ਕਰਨਾ ਚਾਹੁੰਦੀਆਂ ਨੇ, ਤਾਂ ਉਸ ਵੇਲੇ ਸੱਚ ਝੂਠ ਨਹੀਂ ਪਰਖਿਆ ਜਾਂਦਾ, ਬਹਾਨੇਬਾਜ਼ੀ ਹੁੰਦੀ ਸਾਰੀ। ਫੜੋ ਇਸ ਨੂੰ ਅਤੇ ਬਸ, ਛੱਡਣਾ ਹੀ ਨਹੀਂ ਹੋਣਾ। ਨਤੀਜਾ ਕੀ ਹੋਇਆ? ਨਤੀਜਾ ਇਹ ਹੋਇਆ, ਆਖਿਆ ਗਿਆ ਕਿ ਜਾਂ ਤਾਂ ਤੂੰ ਫਿਰ ਇਸਲਾਮ ਕਬੂਲ ਕਰ ਲੈ, ਜਾਂ ਫਿਰ ਮਰਨ ਵਾਸਤੇ ਤਿਆਰ ਹੋ ਜਾ। ਹੁਣ ਫਿਰ ਇੱਥੇ ਨਾ ਧਿਆਨ ਰੱਖਣਾ, ਉਮਰ ਪਤਾ ਕਿੰਨੀ ਸੀ ਉਸ ਵੇਲੇ ਭਾਈ ਹਕੀਕਤ ਰਾਜ ਸਿੰਘ ਹੋਰਾਂ ਦੀ? ਸਿਰਫ 19 ਵਰਿਆਂ ਦੀ ਉਮਰ। ਕੋਈ ਬੜੀ ਨਾ ਸਿਆਣੀ ਜਿਹਨੂੰ ਉਮਰ ਆਖਿਆ ਜਾਂਦਾ, ਮੈਚਿਓਰਡ ਅਵਸਥਾ ਕਿਹਾ ਜਾਂਦਾ, ਉਹ ਨਹੀਂ ਹੈ। ਹੋਵੇ ਜਵਾਨੀ, ਖਾਲਸਾ ਕਾਲਜ ਵਿੱਚ ਪੜ੍ਹਨ ਵਾਲੇ ਮੁੰਡੇ, ਸਾਡੇ ਹੋਰ ਕਾਲਜਾਂ ਵਿੱਚ, ਯੂਨੀਵਰਸਿਟੀ ਵਿੱਚ ਜਾਣ ਵਾਲੇ ਬੱਚੇ, ਸਾਨੂੰ ਸ਼ਿਕਾਇਤਾਂ ਤਾਂ ਬਹੁਤੀਆਂ ਆਪਣੇ ਬੱਚਿਆਂ ਬਾਬਤ ਹੁੰਦੀਆਂ ਨੇ ਨਾ। ਜਿਸ ਵੇਲੇ ਬੱਚੇ ਸਿਆਣੇ ਹੋ ਜਾਂਦੇ ਨੇ ਫਿਰ ਧਰਮ ਵਾਲੇ ਪਾਸੇ ਮੁੜ ਪੈਂਦੇ ਨੇ, ਪਰ ਜਵਾਨੀ ਦੇ ਵਿੱਚ ਧਰਮ ਕਿੱਥੇ ਚੇਤੇ ਆਵੇ? ਔਰ ਹੈਰਾਨ ਹੋ ਜਾਈਦਾ ਹੈ, ਜਿਨ੍ਹਾਂ ਦੇ ਮਾਪੇ ਸਿੱਖ, ਜਿਨ੍ਹਾਂ ਦੇ ਸਹੁਰੇ ਸਿੱਖ, ਉਹ ਬੱਚੇ ਐਸੇ ਦ੍ਰਿੜ ਵਿਸ਼ਵਾਸ ਵਾਲੇ ਨੇ। ਨੌਜਵਾਨ ਹਕੀਕਤ ਰਾਏ ਹੋਰਾਂ ਦੇ ਦਾਦਾ ਜੀ ਭਾਈ ਨੰਦ ਲਾਲ ਪੁਰੀ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਦੇ ਨਿਵਾਜ਼ੇ ਹੋਏ ਸਿੱਖ ਸਨ, ਸਿਆਲਕੋਟ ਨਿਵਾਸੀ। ਉਹਨਾਂ ਦੇ ਸਹੁਰੇ ਭਾਈ ਕਿਸ਼ਨ ਸਿੰਘ ਬਟਾਲਾ ਨਿਵਾਸੀ, ਸਤਿਗੁਰਾਂ ਦੇ ਸਿੱਖ। ਉਹਨਾਂ ਦੀ ਮਾਤਾ ਨਾਨਕੇ, ਭਾਵ ਮਾਤਾ ਦੇ ਪੇਕੇ ਭਾਈ ਕਨਈਆ ਜੀ ਦੀ ਪੋਤੀ ਸਨ, ਇਹਨਾਂ ਦੇ ਸਤਿਕਾਰਯੋਗ ਮਾਤਾ ਜੀ ਭਾਈ ਲੱਛੀ ਰਾਮ ਦੀ ਬੇਟੀ। ਹੁਣ ਸਿੱਖ ਪਰਿਵਾਰ ਦੇ ਵਿੱਚ ਬੱਚਾ ਜਨਮ ਲਵੇ ਤੇ ਫਿਰ ਬੱਚਾ ਕਿਹੋ ਜਿਹਾ ਹੋਣਾ ਚਾਹੀਦਾ? ਜਿਸ ਵੇਲੇ ਇਹ ਫਤਵਾ ਸੁਣਾ ਦਿੱਤਾ ਗਿਆ ਤੈਨੂੰ ਕਤਲ ਕੀਤਾ ਜਾਵੇਗਾ, ਹੋਰ ਕੋਈ ਗੱਲ ਬਾਕੀ ਨਹੀਂ ਰਹਿ ਜਾਏਗੀ ਜੇ ਤੂੰ ਇਸਲਾਮ ਕਬੂਲ ਨਹੀਂ ਕਰੇਗਾ, ਤੇ ਮਾਂ ਨੇ ਵਾਸਤਾ ਪਾਉਂਦਿਆਂ ਹੋਇਆਂ ਆਖਿਆ, ਹਕੀਕਤਾ ਤੇਰੇ ਮਰ ਜਾਣ ਤੋਂ ਬਾਅਦ ਮੈਂ ਪੁੱਤ ਕਿਹਨੂੰ ਆਖ ਕੇ ਤੇ ਆਵਾਜ਼ਾਂ ਮਾਰਾਂਗੀ? ਮੈਂ ਅਰਦਾਸ ਕਰਦੀ ਹਾਂ, ਦੁਆ ਕਰਦੀ ਹਾਂ, ਕਦੀ ਮਾਪਿਆਂ ਦੇ ਹੁੰਦਿਆਂ ਹੋਇਆਂ ਪੁੱਤਾਂ ਪੁੱਤ ਨਾ ਜਾਣ ਇਸ ਜਹਾਨ ਤੋਂ, ਮਾਪਿਆਂ ਨੂੰ ਆਪਣੇ ਪੁੱਤਰ ਕਦੀ ਤੋਰਨੇ ਨਾ ਪੈਣ। ਮਾਪਿਆਂ ਦਾ ਕੀ ਹਾਲ ਹੁੰਦਾ ਹੈ? ਗੱਲ ਮਾਪਿਆਂ ਦੀ ਨਹੀਂ, ਸਾਡੀ ਗੱਲ ਵੀ ਨਹੀਂ, ਤੂੰ ਆਪਣੀ ਇਸ ਨੰਦੀ ਦਾ ਧਿਆਨ ਕਰ, ਆਪਣੀ ਧਰਮ ਪਤਨੀ ਦਾ ਧਿਆਨ ਕਰ, ਨਾ ਸੀ ਉਹਦਾ ਆਨੰਦ ਕੌਰ, ਨੰਦੀ ਦਾ ਧਿਆਨ ਕਰ। ਤੂੰ ਇਹਨੂੰ ਪਿਆਰ ਨਾਲ ਨੰਦੀ ਨੰਦੀ ਕਹਿ ਕੇ ਆਵਾਜ਼ਾਂ ਮਾਰਦਾ ਸੈਂ, ਬੱਚੇ ਨੂੰ ਜਨਮ ਦੇਣ ਵਾਲੀ ਹੈ, ਤੈਨੂੰ ਤਰਸ ਨਹੀਂ ਆਉਂਦਾ, ਇਹਦੇ ਵੱਲ ਹੀ ਧਿਆਨ ਕਰ ਲੈ। ਕਿਸੇ ਨੂੰ ਡਲਾਉਣ ਵਾਸਤੇ ਬੜੀ ਵੱਡੀ ਗੱਲ ਹੁੰਦੀ ਹੈ, ਜੇ ਉਹ ਬੱਚਾ ਬਣ ਕੇ ਨਹੀਂ ਸੋਚਦਾ ਤੇ ਆਪਣੇ ਬੱਚੇ ਦਾ ਧਿਆਨ ਕਰੇਗਾ ਤੇ ਸ਼ਾਇਦ ਸੋਚ ਲਵੇਗਾ। ਲੇਕਿਨ ਹਕੀਕਤੀ ਨੇ ਆਖਿਆ, ਹਕੀਕਤ ਰਾਏ ਹੋਰਾਂ ਨੇ ਆਖਿਆ, ਕਹਿਣ ਲੱਗੇ ਮਾਂ ਇਹ ਚਿੱਤ ਨਹੀਂ ਡੁੱਲੇਗਾ, ਮੈਂ ਨੰਦੀ ਨੂੰ ਵੇਖ ਕੇ ਨਹੀਂ ਡੁੱਲਾਂਗਾ, ਮੈਂ ਬੰਦਾ ਸਿੰਘ ਦੇ ਵਾਂਗਰਾਂ ਸ਼ਹੀਦੀ ਪਾਵਾਂ, ਮੈਂ ਮਣੀ ਸਿੰਘ ਦੇ ਵਾਂਗਰਾਂ ਬੰਦ ਬੰਦ ਕਟਾਵਾਂ। ਤੂੰ ਕਹੇਂਗੀ ਕਿ ਤੂੰ ਬੰਦਾ ਸਿੰਘ ਵਾਂਗੂ ਬਹਾਦਰੀ ਨਹੀਂ ਵਿਖਾਈ, ਤੂੰ ਮਣੀ ਸਿੰਘ ਦੇ ਵਾਂਗੂ ਸ਼ਹੀਦ ਪਰਿਵਾਰਾਂ ਦਾ ਵਾਰਸ ਨਹੀਂ ਹੈਗਾ, ਬਜ਼ੁਰਗ ਨਹੀਂ ਹੈਗਾ, ਤੂੰ ਇੰਨਾ ਗਿਆਨਵਾਨ ਨਹੀਂ ਹੈ, ਤੇਰੇ ਪਾਸ ਇੰਨੀਆਂ ਗੁਰੂ ਕੀਆਂ ਬਖਸ਼ਾਂ ਨਹੀਂ ਹੈ, ਕਹਿਣ ਲੱਗੇ ਲੇਕਿਨ ਮੈਂ ਦਾਅਵੇ ਨਾਲ ਆਖਦਾ ਮੈਂ ਚੱਲਦਾ ਤਾਂ ਉਸੇ ਮਾਰਗ 'ਤੇ ਪਿਆ ਨਾ ਮਾਂ, ਇੱਕ ਦਿਨ ਆਵੇਗਾ ਜਿਸ ਦਿਨ ਇਹ ਹਕੀਕਤ ਰਾਹੇ ਮਰ ਜਾਏਗਾ, ਇਸ ਹਕੀਕਤ ਦੀ ਥਾਂ 'ਤੇ ਲੱਖਾਂ ਹੀ ਹਕੀਕਤ ਪੈਦਾ ਹੋ ਜਾਣਗੇ। ਬੱਚੇ ਅਨਿਆਈ ਫੜ ਕੇ ਮਾਰੇ ਜਾਂਦੇ ਨੇ, ਕੋਈ ਬਹੁਤ ਚਰਚਾ ਨਹੀਂ ਹੁੰਦੀ, ਕਈ ਵਾਰ ਹਕੂਮਤਾਂ ਮਾਰ ਦਿੰਦੀਆਂ ਨੇ, ਕੋਈ ਚਰਚਾ ਨਹੀਂ ਹੁੰਦੀ, ਲੇਕਿਨ ਜਿਹੜਾ ਬੱਚਾ ਜਿਉਂਦਾ ਹੋਇਆ ਧਰਮ ਦੇ ਨਾਲ ਜੁੜਿਆ ਹੈ, ਪਰਪੱਕ ਹੈ, ਜਿਸ ਵੇਲੇ ਕਿਤੇ ਉਹ ਐਵੇਂ ਮਾਰਿਆ ਜਾਂਦਾ, ਸ਼ਹੀਦ ਕਰ ਦਿੱਤਾ ਜਾਂਦਾ ਹੈ ਨਾ, ਤੇ ਤਰਥਲ ਪੈ ਜਾਇਆ ਕਰਦਾ ਹੈ। ਇਹ ਪਿਛਲੇ ਕੁਝ ਸਮੇਂ ਦਾ ਸਾਨੂੰ ਸਾਰਿਆਂ ਨੂੰ ਪਤਾ ਹੈ। ਅੱਜ ਵੀ ਅਸੀਂ ਉਹਨਾਂ ਦੇ ਨਾਂ ਲੈ ਲੈ ਕੇ ਉਹਨਾਂ ਨੂੰ ਚੇਤੇ ਕਰਦੇ ਹਾਂ ਅਤੇ ਪ੍ਰਣਾਮ ਕਰਦੇ ਹਾਂ ਉਹਨਾਂ ਦੀਆਂ ਜੀਵਨੀਆਂ ਨੂੰ, ਉਹਨਾਂ ਦੀਆਂ ਸ਼ਹਾਦਤਾਂ ਨੂੰ। ਦੋਵੇਂ ਗੁਰੂ ਕੇ ਸਿੱਖ ਨੇ, ਮਾਂ ਗੁਰੂ ਕੀ ਸਿੱਖ ਹੈ, ਪੁੱਤਰ ਗੁਰੂ ਕਾ ਸਿੱਖ ਹੈ, ਲੇਕਿਨ ਮਾਂ ਡੋਲਦੀ ਪਈ ਹੈ, ਮਾਂ ਦਾ ਹਿਰਦਾ ਡੋਲ ਰਿਹਾ ਹੈ, ਪੁੱਤਰ ਦਾ ਹਿਰਦਾ ਨਹੀਂ ਡੋਲ ਰਿਹਾ। ਅਸੀਂ ਫਰਕਸ਼ੀਅਰ ਦੇ ਸਮੇਂ ਦੀਆਂ ਬਾਤਾਂ ਕਰਦੇ ਹਾਂ ਕਿ ਮਾਂ ਨੇ ਆਖਿਆ ਸੀ ਇਹ ਮੇਰਾ ਪੁੱਤਰ ਸਿੱਖ ਨਹੀਂ, ਅਤੇ ਪੁੱਤਰ ਨੇ ਆਖਿਆ ਸੀ ਮਜੀਠੇ ਦਾ ਰਹਿਣ ਵਾਲਾ ਸੀ, ਜਿਹੜਾ ਕਹਿਣ ਲੱਗਾ ਨਹੀਂ ਮਾਦਰਮ ਦਰੋਗ ਮੈਂ ਗੋਇਦ, ਮੇਰੀ ਮਾਂ ਝੂਠ ਬੋਲਦੀ ਹੈ, ਮੈਂ ਸਿੱਖ ਹਾਂ ਤਨੋ ਮਨੋ ਕਰਕੇ। ਹਕੀਕਤ ਰਾਏ ਹੋਰਾਂ ਨੇ ਆਖਿਆ ਜੇ ਮੇਰਾ ਬਜ਼ੁਰਗ ਗੁਰੂ ਹਰ ਰਾਏ ਸਾਹਿਬ ਦਾ ਨਿਵਾਜ਼ਿਆ ਹੋਇਆ ਹੈ, ਮੇਰਾ ਬਾਪ ਬਾਗਮਾਨ ਗੁਰੂ ਕਾ ਨਿਵਾਜ਼ਿਆ ਹੋਇਆ ਹੈ, ਮੇਰੇ ਨਾਨਾ ਵੀ ਗੁਰੂ ਕੇ ਨਿਵਾਜ਼ੇ ਹੋਏ ਨੇ, ਜਿਹੜੇ ਸਾਰਿਆਂ ਨੂੰ ਪਾਣੀ ਪਿਲਾਉਣ ਵਾਲੇ ਨੇ ਭਾਈ ਕਨ੍ਹੱਈਆ ਜੀ, ਮੇਰਾ ਸਹੁਰਾ ਪਰਿਵਾਰ ਸਾਰਾ ਗੁਰੂ ਕਾ ਸਿੱਖ ਹੈ, ਅਤੇ ਹਕੀਕਤ ਰਾਏ ਵੀ ਸਿੱਖ ਹੁੰਦਾ ਹੀ ਇਸ ਜਹਾਨ ਤੋਂ ਜਾਏਗਾ। ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਫਿਰ ਇੱਥੇ ਕੀ ਆਖਦੇ ਨੇ ਅਤੇ ਸਾਨੂੰ ਕੀ ਬੂਝ ਪ੍ਰਾਪਤ ਹੋਵੇਗੀ? ਗੁਰੂ ਵਾਲੇ ਹੋ ਕੇ ਜੇ ਗੁਰੂ ਕੇ ਬਚਨਾਂ ਨੂੰ ਚੇਤੇ ਨਹੀਂ ਰੱਖਿਆ, ਗੁਰਮਤ ਦੀ ਸੰਭਾਲ ਨਹੀਂ ਕੀਤੀ, ਫਿਰ ਅਸੀਂ ਮੂਰਖਾਂ ਮਨਮੁੱਖਾਂ ਦੀ ਲਾਈਨ ਵਿੱਚ ਲੱਗ ਜਾਂਦੇ ਹਾਂ ਅਤੇ ਤਿੰਨ ਸਭ ਜਨਮ ਅਕੱਥ ਇੱਥੇ ਚਲੇ ਜਾਂਦੇ ਹਾਂ। ਲੇਕਿਨ ਪਾਤਸ਼ਾਹ ਮਹਾਰਾਜ ਅੱਗੇ ਚੱਲ ਕੇ ਆਪ ਬਚਨ ਕਰਦੇ ਨੇ, ਕਹਿੰਦੇ ਨੇ
ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿੰਨ ਸਫਲ ਉਹ ਜਨਮ ਸਨਾਥਾ।
ਤੇ ਜਿਨ੍ਹਾਂ ਨੇ ਗੁਰੂ ਨੂੰ ਮੱਥਾ ਟੇਕਦਿਆਂ ਹੋਇਆ ਗੁਰੂ ਕੇ ਬਚਨਾਂ ਨੂੰ ਆਪਣੇ ਮਸਤਕ ਵਿੱਚ ਧਾਰਨ ਕਰ ਲਿਆ, ਮਾਣਿਆ, ਫਿਰ ਧਿਆਨ ਕਰਨਾ, ਆਤਮ ਰਸ ਜੇ ਜਾਣਿਆ ਹਰੇ ਰੰਗ ਸਹਿਜੇ ਮਾਣ, ਔਰ ਮਾਨਣ ਦੇ ਅਰਥ ਬੜੇ ਕਮਾਲ ਦੇ ਨੇ, ਬਹੁਤ ਕਮਾਲ ਦੇ ਨੇ, ਬਹੁਤ ਕਮਾਲ ਦੇ। ਜਿਉਂ ਜਿਉਂ ਅਸੀਂ ਜੁੜ ਕੇ ਅਸੀਂ ਇਹਨਾਂ ਅਰਥਾਂ ਨੂੰ ਸਮਝਣ ਦਾ ਯਤਨ ਕਰਾਂਗੇ ਤੇ ਕੇਵਲ ਸਿਰ ਹੀ ਰਾਉਣ ਤੱਕ ਨਹੀਂ ਬਾਤ, ਇਹ ਮੰਨਣਾ ਨਹੀਂ ਹੁੰਦਾ, ਬੜਾ ਰਸ ਆਇਆ ਹੁੰਦਾ ਹੈ ਪਰ ਇਹ ਨਹੀਂ ਹੈ, ਰਸ ਤਾਂ ਬਹੁਤ ਅੱਗੇ ਹੈ। ਔਰ ਮੈਂ ਕਹਾਂਗਾ ਰਸ ਕਿਸੇ ਨੌਜਵਾਨ ਨੂੰ, ਹਕੀਕਤ ਰਾਏ ਵਰਗੇ ਨੌਜਵਾਨ ਨੂੰ ਵੀ ਜਿਉਂ ਕੇ ਸੰਸਾਰ ਦੇ ਪਦਾਰਥ ਭੋਗ ਕੇ ਉਹ ਨਜ਼ਰ ਨਹੀਂ ਆਉਂਦਾ ਜਿਹੜਾ ਤਲਵਾਰ ਦੀ ਧਾਰ ਦੇ ਥੱਲੇ ਆ ਕੇ ਆਉਂਦਾ ਹੈ, ਮਾਣਿਆ ਉਹਨਾਂ ਨੇ। ਔਰ ਅੱਜ ਵੀ ਮੇਲੇ ਲੱਗਦੇ ਨੇ, ਬਟਾਲੇ ਵੀ ਮੇਲੇ ਲੱਗਦੇ ਨੇ, ਲਾਹੌਰ ਵੀ ਮੇਲੇ ਲੱਗਦੇ ਨੇ, ਸਿਆਲਕੋਟ ਵੀ ਮੇਲੇ ਲੱਗਦੇ ਨੇ, ਯਾਦ ਕੀਤੇ ਜਾਂਦੇ ਨੇ, ਮੰਜੀ ਸਾਹਿਬ 'ਤੇ ਵੀ ਬੈਠਿਆਂ ਹੋਇਆਂ ਯਾਦ ਕੀਤੇ ਜਾਂਦੇ ਨੇ। ਨਾਨਕ ਧੰਨ 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 ਜਾਣ ਆਏ ਤੇ ਪ੍ਰਵਾਨ, ਜਿਨ ਸਾਧੂ ਚਰਨ ਸਾਧ ਪਗ ਸੇਵੇ, ਐਸ ਢੰਗ ਨਾਲ ਤੈਨੂੰ ਸਫਲੇ ਉਹ ਜਨਮ ਸਨਾਥਾ, ਉਹਨਾਂ ਦਾ ਜੀਵਨ ਸਫਲ ਹੋ ਗਿਆ।
ਮੋਹ ਕਉ ਕੀ ਜੈ ਦਾਸ, ਦਾਸ ਦਾਸਨ ਕੋ ਹਰ ਦਇਆ ਧਾਰ ਜਗਨਨਾਥਾ।
ਅਸੀਂ ਅਰਦਾਸ ਕਰਦੇ ਹਾਂ ਹੇ ਵਾਹਿਗੁਰੂ ਜੀ, ਕਿਰਪਾ ਕਰੋ ਸਾਨੂੰ ਦਾਸ ਬਣਾਓ, ਆਪਣੇ ਦਾਸਾਂ ਦੇ ਦਾਸ, ਆਪਣੇ ਸੇਵਕਾਂ ਦੇ ਸਿੱਖਾਂ ਦੇ ਦਾਸ, ਜਿਨ੍ਹਾਂ ਦੇ ਹਿਰਦਿਆਂ ਵਿੱਚ ਤੁਸੀਂ ਵੱਸਦੇ ਹੋ, ਜਿਹੜੇ ਤੁਹਾਡੇ ਦੱਸੇ ਮਾਰਗ 'ਤੇ ਚੱਲਦੇ ਹਨ ਜੀ।
ਹਮ ਅੰਦੋਲੇ ਗਿਆਨਹੀਨ ਅਗਿਆਨੀ ਕਿਉਂ ਚੱਲ ਹੈ ਮਾਰਗ ਪੰਥਾ।
ਵਾਹਿਗੁਰੂ ਵਾਹਿਗੁਰੂ, ਅਸੀਂ ਕਦੀ ਅਹਿਸਾਸ ਕਰਾਂਗੇ ਇਵੇਂ? ਸਮਝਦੇ ਹਾਂ ਅਸੀਂ ਬੜੇ ਗਿਆਨਵਾਨ ਹਾਂ, ਸਮਝਦੇ ਹਾਂ ਅਸੀਂ ਬੜਾ ਜਾਣਨ ਵਾਲੇ ਹਾਂ, ਸਮਝਦੇ ਹਾਂ ਸਾਡੇ ਵਰਗਾ ਸਿੱਖ ਹੀ ਕੋਈ ਨਹੀਂ ਹੈ, ਪਰ ਗੁਰੂ ਰਾਮਦਾਸ ਕਹਿੰਦੇ ਨੇ ਨਹੀਂ, ਇਹ ਭੁੱਲ ਹੈ ਸਾਡੇ ਜੀਵਨ ਦੀ। ਆਪਣੇ ਅੰਦਰ ਝਾਤ ਪਾਓ ਅਤੇ ਫਿਰ ਅਹਿਸਾਸ ਕਰੋਗੇ ਤੁਸੀਂ ਸਾਡੇ ਵਰਗਾ ਅੰਨਾ ਹੀ ਬੰਦਾ ਕੋਈ ਨਹੀਂ ਹੈ, ਅੰਨਾ ਹੀ ਬੰਦਾ ਕੋਈ ਨਹੀਂ ਹੈ। ਵੱਡੇ ਵੱਡੇ ਸਿੱਖ ਹੋ ਕੇ ਅਸੀਂ ਅੰਨਿਆਂ ਵਾਂਗੂ ਤੁਰੇ ਫਿਰਦੇ ਹਾਂ, ਜਿਵੇਂ ਸਾਡੇ ਅੱਖਾਂ ਦੇ ਵਿੱਚ ਅਜੇ ਤੱਕ ਗੁਰੂ ਕਾ ਇੱਕ ਅੱਖਰ ਵੀ ਨਾ ਵਸਿਆ ਹੋਵੇ। ਹਮ ਅੰਧਲੇ ਗਿਆਨਹੀਨ ਅਗਿਆਨੀ, ਹੁਣ ਅਗਲੀ ਬਾਤ ਹੈ ਕਿਉਂ ਚੱਲੇ ਮਾਰਗ ਪੰਥਾ, ਅਸੀਂ ਉਸ ਮਾਰਗ ਤੇ ਉਸ ਪੰਥ ਤੇ ਉਸ ਰਸਤੇ ਤੇ ਕਿਵੇਂ ਚੱਲ ਸਕਦੇ ਹਾਂ? ਫਿਰ
ਹਮ ਅੰਦੁਲੇ ਕਉ ਗੁਰ ਅੰਚਲ ਦੀਜੈ ਜਨ ਨਾਨਕ ਚਲਹੇ ਮਿਲੰਥਾ।
ਕਹਿਣ ਲੱਗੇ ਇੱਕ ਜੁਗਤੀ ਹੈ, ਇੱਕ ਜੁਗਤੀ ਗੁਰੂ ਚਰਨਾਂ ਵਿੱਚ ਢਹਿ ਪਵੋ ਤੇ ਇੱਥੇ ਐਡਮਿਟ ਕਰੋ, ਹਿਰਦੇ ਕਰਕੇ ਮੰਨੋ ਇਸ ਗੱਲ ਨੂੰ। ਹਮ ਅੰਦੁਲੇ ਕਉ ਗੁਰ ਅੰਚਲ ਦੀਜੇ, ਐਡਮਿਟ ਕਰੋ ਅਸੀਂ ਅੰਨੇ ਹਾਂ ਪਾਤਸ਼ਾਹ, ਅਸੀਂ ਨਾਮ ਧਰੀਕ ਹਾਂ, ਤੁਹਾਡੇ ਲਈ ਦਾਵਾ ਕਰਦੇ ਹਾਂ, ਅਸੀਂ ਦਾਵਾ ਰੱਖਦੇ ਹਾਂ, ਸਾਡੇ ਵਰਗਾ ਕੋਈ ਨਹੀਂ, ਕੋਈ ਹੋਰ ਦੂਜਾ ਆ ਕੇ ਕੋਲ ਸਾਡੇ ਬੈਠੇ ਨਾ, ਅਸੀਂ ਕੂਹਣੀਆਂ ਮਾਰ ਮਾਰ ਕੇ ਭਜਾਉਣ ਵਾਲੇ ਹਾਂ ਦੂਜਿਆਂ ਨੂੰ, ਪਰ ਅਸੀਂ ਅੰਨੇ ਹਾਂ, ਤੁਸੀਂ ਸਾਡੇ 'ਤੇ ਕਿਰਪਾ ਕਰੋ। ਗੁਰ ਅੰਚਲ ਦੀਜੈ, ਆਪਣਾ ਪੱਲਾ ਗੁਰਮਤ ਦਾ ਪੱਲਾ ਖੁਦ ਸਾਡੇ ਹੱਥ ਵਿੱਚ ਫੜਾਓ ਤਾਂ ਕਿ ਜਨ ਨਾਨਕ ਚੱਲੇ ਮਿਲੰਥਾ। ਹੇ ਪਾਤਸ਼ਾਹ, ਅਸੀਂ ਤੁਹਾਡੇ ਨਾਲ ਮਿਲ ਕੇ ਚੱਲ ਸਕੀਏ, ਤੁਹਾਡੇ ਨਾਲ ਰਲ ਕੇ ਚੱਲ ਸਕੀਏ, ਤੁਹਾਡੇ ਹੋ ਕੇ ਤੁਹਾਡੀ ਚਾਲ ਹੋਰ ਸਾਡੀ ਚਾਲ ਹੋਰ। ਸਾਨੂੰ ਵੇਖ ਕੇ ਕਈ ਵਾਰ ਲੋਕ ਆਖਦੇ ਨੇ ਇਹੋ ਜਿਹੀਆਂ ਹਰਕਤਾਂ ਕਰਨ ਵਾਲਾ ਵਿਅਕਤੀ ਸਿੱਖ ਨਹੀਂ ਹੋ ਸਕਦਾ। ਸ਼ਕਲਾਂ ਸਿੱਖਾਂ ਵਾਲੀਆਂ, ਸ਼ਕਲਾਂ ਤੁਹਾਡੇ ਵਾਲੀਆਂ, ਪਰ ਸਾਨੂੰ ਕਹਿੰਦੇ ਨੇ ਇਹ ਤਾਂ ਚਾਲ ਸਿੱਖ ਵਾਲੀ ਚਾਲ ਹੁੰਦੀ ਨਹੀਂ ਹੈ। ਹੇ ਜੀ, ਤੁਸੀਂ ਕਿਰਪਾ ਕਰੋ, ਆਪਣਾ ਪੱਲਾ ਫੜਾਓ ਤਾਂ ਕਿ ਅਸੀਂ ਨਾ ਉਹ ਚਾਲ ਚੱਲ ਸਕੀਏ ਜਿਹੜੀ ਤੁਹਾਡੀ ਚਾਲ ਹੈ, ਤੁਹਾਡੇ ਨਾਲ ਅਸੀਂ ਰਲ ਕੇ ਚੱਲ ਸਕੀਏ। ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਮਿਹਰਬਾਨ ਨੇ ਇਉਂ ਕਿਰਪਾ ਕਰਦਿਆਂ ਹੋਇਆਂ ਸਾਡੀ ਝੋਲੀ ਵਿੱਚ ਅੱਜ ਅੰਮ੍ਰਿਤ ਵੇਲੇ ਇਹ ਫੁਰਮਾਨ ਰੂਪੀ ਸ਼ਬਦ ਪਾਇਆ ਸੀ, ਵਿਚਾਰਾਂ ਹੋਈਆਂ, ਸਤਿਗੁਰਾਂ ਨੇ ਕਿਰਪਾ ਕੀਤੀ। ਮੈਂ ਮਾਣਯੋਗ ਹੈੱਡ ਗ੍ਰੰਥੀ ਸਾਹਿਬ ਦਾ, ਬਾਕੀ ਸਿੰਘ ਸਾਹਿਬਾਨ ਦਾ, ਮਾਣਯੋਗ ਪ੍ਰਧਾਨ ਸਾਹਿਬ ਦਾ, ਭਾਈ ਗੋਬਿੰਦ ਸਿੰਘ ਜੀ ਗੋਇੰਦਵਾਲ ਲੌਂਗੋਵਾਲ, ਜਿਨ੍ਹਾਂ ਨੂੰ ਹੁਣੇ ਹੁਣੇ ਇਹ ਸੇਵਾ ਪ੍ਰਾਪਤ ਹੋਈ ਹੈ, ਪੰਥ ਨੇ ਸੇਵਾ ਬਖਸ਼ੀ ਹੈ, ਆਓ ਆਪਾਂ ਸਾਰੇ ਅਰਦਾਸ ਕਰੀਏ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ, ਉਹਨਾਂ ਦੀ ਸਫਲਤਾ ਵਾਸਤੇ, ਤਾਂ ਕਿ ਉਹ ਪੰਥ ਦੀ ਸੋਹਣੇ ਢੰਗ ਦੇ ਨਾਲ ਸੇਵਾ ਨਿਭਾਉਣ। ਮੈਂ ਧੰਨਵਾਦ ਕਰਦਾ ਸਭਨਾਂ ਦਾ। ਆਓ ਅੰਤਿਮ ਬਚਨ ਇੱਕ ਵਾਰ ਫਿਰ ਸਾਰੇ ਦੁਹਰਾਈਏ ਤੇ ਫਿਰ ਸਾਰੇ ਫਤਿਹ ਗਜਾਈਏ ਜੀ।
ਹਮ ਅੰਦੁਲੇ ਗਿਆਨਹੀਨ ਅਗਿਆਨੀ ਕਿਉਂ ਚਾਲ ਹੈ ਮਾਰਗ ਪੰਥਾ। ਹਮ ਅੰਦੁਲੇ ਕਉ ਗੁਰ ਅੰਚਲ ਦੀਜੈ ਜਨ ਨਾਨਕ ਚਲੇ ਮਿਲੰਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।